ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦੀ ਕਥਾ ਪ੍ਰਾਰੰਭ ਹੈ। ਗੁਰਦੇਵ ਦਾ ਜੋ ਪੂਰਵ ਜਨਮ ਹੈ, ਜਿਸ ਦਾ ਜ਼ਿਕਰ ਖੁਦ ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ ਬਚਿੱਤਰ ਨਾਟਕ ਵਿੱਚ ਕੀਤਾ ਹੈ, ਉਹਦਾ ਵਿਸਥਾਰ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਕਰ ਰਹੇ ਹਨ। ਹੇਮਕੁੰਡ ਸਾਹਿਬ ਦੀ ਸੋਭਾ ਵਰਣਨ ਕੀਤੀ ਹੈ, ਜਿਹਦੇ ਬਾਬਤ ਕਲਗੀਧਰ ਜੀ ਆਪ ਲਿਖਦੇ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿੰਘ ਸੋਭਤ ਹੈ ਤਹਾਂ। ਹੇਮਕੁੰਟ ਪਰਬਤ ਜਿੱਥੇ ਸੱਤ ਚੋਟੀਆਂ ਚਾਰੇ ਪਾਸੇ ਸੋਭਦੀਆਂ ਹਨ, ਰਮਣੀਕ ਥਾਂ ਹੈ, ਦੂਰ ਦੂਰ ਤੱਕ ਸੋਹਣੇ ਝਰਨੇ ਵਗਦੇ ਹਨ, ਬਨਸਪਤੀ ਰੰਗ ਪਰੰਗ ਦੀ ਹੈ, ਕਈ ਤਰ੍ਹਾਂ ਦੇ ਫੁੱਲ ਖਿੜੇ, ਫਲਾਂ ਦੇ ਬਹੁਤ ਸਾਰੇ ਦਰਖਤ ਨੇ, ਜੜੀ ਬੂਟੀਆਂ ਨੇ, ਔਰ ਭਾਂਤ ਭਾਂਤ ਦੇ ਪੰਛੀ ਉੱਥੇ ਮੰਡਰਾ ਰਹੇ ਹਨ। ਬਾਰੀ ਬੜੀ ਤਰ ਝੂਲ ਰਹੇ ਅਨੁਕੂਲ ਬਹਿ ਨਿਤ ਮੂਲਨ ਬਾਰੀ, ਬਾਰੀ ਨ ਪਾਏ ਬਿਹੰਗਮ ਬੋਲਤ ਨੰਦਨ ਕੀ ਸੁਖਮਾ ਸਭ ਬਾਰੀ, ਬਾਰੀ ਅਧੂਮ ਮਨੋ ਅਗਨੀ ਅਸ ਲਾਲ ਮਹਾਂ ਫਲ ਫੂਲਨ ਬਾਰੀ, ਬਾਰਿਜ ਰੰਗ ਅਨੇਕਨ ਕੇ ਗਨ ਭੌਰ ਗੁੰਜਾਰ ਤਿਨੋਂ ਪਰ ਬਾਰੀ। ਐਸੀ ਸੋਹਣੀ ਉਪਮਾ ਮਾਂ ਕਵੀ ਜੀ ਨੇ ਹੇਮਕੁੰਡ ਸਾਹਿਬ ਦੀ ਵਰਣਨ ਕੀਤੀ ਹੈ। ਕੋਰਨ ਕੈ ਮੁਖ ਚੈ ਮੁਕਲੈ ਬਿਕਸੈ ਰੰਗ ਫੂਲ ਨਿਕੋਰਨ ਕੈ, ਕੋਰਨ ਕੈ ਧਰਤਾ ਬਹੁ ਰਾਜਤ ਬਾਜਤ ਪਾਤ ਪਤੋਰਨ ਕੈ, ਤੋਰਨ ਕੈ ਨਹਿ ਦਾਏ ਬੜੇ ਫਲ ਬੂਟ ਬਿਸਾਲ ਬਿਜੋਰਨ ਕੈ, ਜੋਰਨ ਕੈ ਸਿਖਰੇ ਜਨ ਗੁੰਦਤ ਬਾਯੂ ਕੈ ਬੇਗ ਅਕੋਰਨ ਕੈ। ਐਸੇ ਸੋਹਣੇ ਮਾਹੌਲ ਵਿੱਚ ਬੇਅੰਤ ਤਪਸਵੀ ਤਪ ਕਰ ਰਹੇ ਨੇ, ਕੋਈ ਪੁੱਠਾ ਲਟਕ ਕੇ ਤਪ ਕਰ ਰਿਹਾ, ਕੋਈ ਅਗਨੀ ਤਾ ਕੇ, ਕੋਈ ਜਲ ਧਾਰਾ ਕਰਕੇ, ਕੋਈ ਫਲ ਖਾ ਕੇ ਤਪ ਕਰਦਾ, ਅਤੇ ਕੋਈ ਭੁੱਖਾ ਰਹਿ ਕੇ ਪਵਣਹਾਰੀ ਹੋ ਕੇ ਵੀ ਤਪ ਕਰ ਰਿਹਾ, ਕੇਵਲ ਕੋਈ ਪਾਣੀ ਦੇ ਆਸਰਤ ਤਪ ਕਰ ਰਿਹਾ। ਇਹਨਾਂ ਸਮਸਤ ਤਪਸਵੀਆਂ ਵਿੱਚ ਇਹਨਾਂ ਦੇ ਸਭ ਦੇ ਸ਼੍ਰੀ ਮਹੰਤ ਦੁਸ਼ਟ ਦਮਨ ਜੀ ਜੋ ਤਪ ਦੀ ਮੂਰਤ ਬਣ ਕੇ ਬੈਠੇ ਨੇ, ਇੰਨਾ ਤੇਜ ਹੈ ਕਿ ਜੈਸੇ ਸੂਰਜ ਦਾ ਤੇਜ ਹੋਵੇ ਉਹਨਾਂ ਦਾ ਤੇਜ, ਉਹਨਾਂ ਦਾ ਤਪ, ਉਸ ਤਪ ਦਾ ਪ੍ਰਭਾਵ ਇੰਨਾ ਕਿ ਕੋਈ ਉਹਨਾਂ ਦੇ ਨਜ਼ਦੀਕ ਨਹੀਂ ਜਾ ਸਕਦਾ। ਸਰੀਰ ਦੀ ਚਮੜੀ ਸੁੱਕ ਚੁੱਕੀ ਹੈ, ਧਮਣੀਆਂ ਨਾੜੀਆਂ ਵੱਖਰੀਆਂ ਦਿਸਦੀਆਂ ਹਨ, ਪਰ ਤੇਜ ਇਤਨਾ ਹੈ ਕਿ ਕੋਈ ਕੋਲ ਖਲੋ ਨਹੀਂ ਸਕਦਾ, ਔਰ ਉਹ ਤੇਜ ਬ੍ਰਹਮ ਲੋਕ ਤੱਕ, ਇੰਦਰ ਲੋਕ ਤੱਕ ਪਹੁੰਚਿਆ ਹੈ। ਆਓ ਇਹ ਸਾਰਾ ਪ੍ਰਸੰਗ ਜੋ ਦੁਸ਼ਟ ਦਮਨ ਜੀ ਦਾ ਹੈ, ਕਿਵੇਂ ਦੁਸ਼ਟ ਦਮਨ ਜੀ ਪੈਦਾ ਹੋਏ, ਕਿਵੇਂ ਉਹ ਤਪ ਕਰਨ ਲੱਗੇ, ਕਿਵੇਂ ਜੰਗ ਲੜਿਆ ਦੁਸ਼ਟ ਦਮਨ ਜੀ ਨੇ, ਨਾਮ ਉਹਨਾਂ ਦਾ ਦੁਸ਼ਟ ਦਮਨ ਕਿਵੇਂ ਪਿਆ, ਇਹ ਸਾਰੀ ਕਥਾ ਵਿਸਥਾਰ ਸਹਿਤ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਵਰਣਨ ਕਰ ਰਹੇ ਹਨ। ਹੇਮਕੁੰਟ ਸਾਹਿਬ ਦਾ ਮਹਾਨ ਪਵਿੱਤਰ ਸਥਾਨ, ਜਿੱਥੇ ਅੱਜ ਵੀ ਬੇਅੰਤ ਸੰਗਤਾਂ ਨਤਮਸਤਕ ਹੁੰਦੀਆਂ ਹਨ, ਇਹ ਉਸ ਪਵਿੱਤਰ ਹੇਮਕੁੰਟ ਸਾਹਿਬ ਦਾ ਪਵਿੱਤਰ ਇਤਿਹਾਸ ਹੈ। ਸਰਵਣ ਕਰੀਏ ਬਾਜਾਂ ਵਾਲੇ ਚੋਜੀ ਪ੍ਰੀਤਮ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ, ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿੜ ਤਪਸਾ ਮੈਂ ਧਿਆਨ ਲੱਗ, ਤਪ ਕੋ ਤੇਜ ਵਿਸਾਲ।
ਬਹੁਤ ਪ੍ਰਪੱਕ ਤਪੱਸਿਆ, ਦ੍ਰਿੜ ਤਪੱਸਿਆ, ਉਹਦੇ 'ਚ ਧਿਆਨ ਲੱਗਾ ਹੈ ਦੁਸ਼ਟ ਦਮਨ ਜੀ ਦਾ, ਔਰ ਤਪ ਦਾ ਬਹੁਤ ਵੱਡਾ ਭਾਰੀ ਤੇਜ ਉਹ ਸਾਰੇ ਜਗਤ ਵਿੱਚ ਫੈਲਿਆ ਹੈ।
ਖਰ ਪਰ ਦੇਵਨ ਮੈਂ ਭਰਿਓ, ਆਕੁਲ ਪੇ ਤਿਸ ਕਾਲ।
ਤਪ ਦਾ ਉਹ ਤੇਜ ਇਤਨਾ ਜ਼ਿਆਦਾ ਹੈ ਕਿ ਦੇਵਪੁਰੀ ਵਿੱਚ ਦੇਵਤਿਆਂ ਵਿੱਚ ਵੀ ਖੜਬੜਾਹਟ ਮੱਚ ਗਈ ਉਹ ਤੇਜ, ਕਿਉਂਕਿ ਐਸਾ ਤੇਜ ਕੇਵਲ ਦੇਵ ਰੂਹਾਂ ਹੀ ਝੱਲ ਸਕਦੀਆਂ ਹਨ, ਉਹੀ ਮਹਿਸੂਸ ਕਰ ਸਕਦੀਆਂ ਹਨ। ਜਿਹੜੇ ਜੜ ਬੁੱਧੀ ਵਾਲੇ ਲੋਕ ਨੇ ਉਹਨਾਂ ਨੂੰ ਐਸੇ ਤਪ ਦੇ ਤੇਜ ਦਾ ਪ੍ਰਭਾਵ ਮਹਿਸੂਸ ਹੀ ਨਹੀਂ ਹੁੰਦਾ। ਤੋ ਦੇਵਤਿਆਂ ਨੇ ਉਸ ਤਪ ਦੇ ਤੇਜ ਨੂੰ ਜਦੋਂ ਵੇਖਿਆ ਵੀ ਬਹੁਤ ਜ਼ਿਆਦਾ ਤੇਜ ਆ, ਉਹਨਾਂ ਵਿੱਚ ਵੀ ਖੜਬੜਾਹਟ ਮੱਚ ਗਈ, ਉਹ ਵੀ ਘਬਰਾ ਗਏ, ਵਿਆਕੁਲ ਹੋ ਗਏ।
ਸਵਈਆ ਚੰਦ ਅਗਨ ਪਰੋਗਮ ਸੈਤ ਪੁਰੰਦਰ ਗਈ ਬ੍ਰਿੰਦ ਸੁਰ ਬ੍ਰਹਮਾ ਪਾਸ।
ਅਗਨੀ ਦੇਵ, ਇੰਦਰ ਦੇਵ, ਬ੍ਰਹਸਪਤੀ ਦੇਵ, ਇਹ ਜਿੰਨੇ ਦੇਵਤੇ ਹਨ ਇਹ ਸਾਰੇ ਦੇਵਤੇ ਇਕੱਠੇ ਹੋ ਕੇ ਬ੍ਰਹਮ ਲੋਕ ਵਿੱਚ ਬ੍ਰਹਮਾ ਜੀ ਦੇ ਪਾਸ ਹਾਜ਼ਰ ਹੋਏ।
ਕਿਸਨੇ ਤੇਜ ਤਿਗਮ ਤਪ ਤਾਪਿਓ ਸੁਰ ਲੋਗ ਲੋ ਭਇਓ ਪ੍ਰਕਾਸ਼।
ਜਾ ਕੇ ਬ੍ਰਹਮਾ ਜੀ ਨੂੰ ਕਹਿਣ ਲੱਗੇ, ਹੇ ਬ੍ਰਹਮਾ ਜੀ, ਇੰਨਾ ਭਿਆਨਕ ਤਪ, ਕਰੜਾ ਤਪ, ਉਗਰ ਤੇਜ ਵਾਲਾ ਤਪ ਕਿਸਨੇ ਕੀਤਾ ਹੈ ਜਿਸ ਦਾ ਤੇਜ ਇੱਥੇ ਸਵਰਗ ਲੋਕ ਤੱਕ ਵੀ ਪਹੁੰਚ ਰਿਹਾ ਹੈ, ਇੱਥੇ ਸਵਰਗ ਲੋਕ ਵਿੱਚ ਵੀ ਜਿਸ ਦਾ ਤੇਜ ਪ੍ਰਕਾਸ਼ ਰਿਹਾ ਹੈ।
ਨਹੀਂ ਸਹਾਰ ਸਕੇ ਸੁਰ ਸਾਰੇ,
ਜਿੰਨੇ ਦੇਵਤੇ ਨੇ ਇਹਨਾਂ ਦੇਵਤਿਆਂ ਕੋਲੋਂ ਇਹ ਤੇਜ ਸਹਾਰਿਆ ਨਹੀਂ ਜਾ ਰਿਹਾ, ਇਹ ਤਪ ਦਾ ਤੇਜ, ਇਹਦਾ ਪ੍ਰਭਾਵ ਸਹਾਰਨ ਕਰਨਾ ਔਖਾ ਹੈ।
ਕਠਨ ਕੋਰ ਅਸ ਵਿਦਯੋ ਰਾਸ,
ਬੜਾ ਕਠਨ ਹੈ, ਘੋਰ ਤਪ ਹੈ, ਔਰ ਇਹਦੀ ਬੜੀ ਵੱਡੀ ਭਾਰੀ ਪੂੰਜੀ ਜਿਹੜੀ ਹੈ ਤਪ ਦੀ, ਉਹ ਸਾਰੇ ਪਾਸੇ ਵਿਦਤ ਹੋ ਰਹੀ ਹੈ, ਪ੍ਰਗਟ ਹੋ ਰਹੀ ਹੈ।
ਕਰੁਣਾ ਕਰੋ ਸਹਾਇਕ ਹੋਇ ਕਰ,
ਤੁਸੀਂ ਸਾਡੇ ਤੇ ਕਰਣਾ ਕਰੋ, ਸਾਡੀ ਸਹਾਇਤਾ ਕਰੋ।
ਹਮਰੇ ਸੰਸੇ ਦਿਓ ਬਿਨਾ,
ਸਾਡਾ ਸੰਸਾਰ ਦੁਆਰੋ ਵੀ ਇੰਨਾ ਇਹ ਤੇਜ ਤਪ ਦਾ ਕਿਸ ਦਾ ਆ ਰਿਹਾ ਹੈ, ਇਹ ਤਪ ਕਿਸ ਦੇ, ਇਹ ਤਪ ਦਾ ਤੇਜ ਕਿਸ ਦਾ ਹੈ ਜੋ ਸਾਡੇ ਤੱਕ ਪਹੁੰਚ ਰਿਹਾ, ਸਾਡੇ ਕੋਲੋਂ ਸਹਾਰਨਾ ਮੁਸ਼ਕਲ ਹੈ।
ਕਯੋ ਦ੍ਰੋਣ ਨੇ ਚਿੰਤਾ ਤਿਆਗੋ,
ਇਹ ਸੁਣ ਕੇ ਬ੍ਰਹਮਾ ਜੀ ਬੋਲੇ, ਕਹਿਣ ਲੱਗੇ, ਹੇ ਦੇਵਤਿਓ ਸੁਣੋ, ਆਪਣੇ ਹਿਰਦੇ ਦੀ ਇਹ ਚਿੰਤਾ ਤੁਸੀਂ ਤਿਆਗ ਦੇਵੋ।
ਕਾਲ ਸਮਾਪਤ ਤਪ ਕੋ ਆਏ,
ਹੁਣ ਇਹਨਾਂ ਦੇ ਤੇਜ ਦਾ, ਤਪ ਦਾ ਜਿਹੜਾ ਸਮਾਂ ਹੈ ਉਹ ਸੰਪੂਰਨ ਹੋ ਚੁੱਕਾ ਹੈ, ਤੁਸੀਂ ਹੁਣ ਫਿਕਰ ਛੱਡ ਦਿਓ, ਚਿੰਤਤ ਹੋਣਾ ਛੱਡ ਦਿਓ। ਜਿਹੜੇ ਤਪਸਵੀ ਇਸ ਵੇਲੇ ਤਪ ਕਰ ਰਹੇ ਨੇ, ਇਹਨਾਂ ਦਾ ਜਿਹੜਾ ਤੇਜ ਹੈ ਤਪਸਵੀ ਦਾ, ਉਹ ਤਪ ਹੁਣ ਸੰਪੂਰਨ ਹੋਣ ਵਾਲਾ ਹੈ।
ਅਖਲ ਜਗਤ ਕੋ ਰੱਖਿਅਕ ਸਵਾਮੀ,
ਸਾਰੇ ਜਗਤ ਦੇ ਸਵਾਮੀ ਹਨ ਜਿਹਨਾਂ ਦਾ ਇਹ ਤੇਜ ਤੁਹਾਡੇ ਤੱਕ ਆਇਆ ਹੈ, ਇਹ ਸਾਰੇ ਜਗਤ ਦੇ ਰੱਖਿਅਕ ਦੇ ਸਵਾਮੀ ਹਨ।
ਸੋ ਤੁਮਰੇ ਪੀ ਹੋਏ ਸਹਾਏ,
ਇਹ ਸਾਰੇ ਜਗਤ ਦੇ ਸਵਾਮੀ ਨੇ ਜੋ ਤੇਜ ਦੇ ਸਹਿਤ, ਜਿਹਨਾਂ ਦਾ ਤੇਜ ਤੁਹਾਡੇ ਕੋਲ ਆਇਆ, ਤੇ ਜਿਹੜੇ ਸਾਰੇ ਜਗਤ ਦੇ ਰੱਖਿਅਕ ਨੇ ਉਹ ਤੁਹਾਡੀ ਵੀ ਸਹਾਇਤਾ ਕਰਨਗੇ, ਉਹ ਤੁਹਾਡੇ ਵੀ ਸਹਾਈ ਹੋਣਗੇ, ਤੁਹਾਡੇ ਜਿੰਨੇ ਦੇਵੀ ਦੇਵਤਿਆਂ ਦੇ ਮੰਦਰ ਦਿਉਰੇ ਨੇ, ਇਹਨਾਂ ਕਰਕੇ ਉਹਨਾਂ ਵਿੱਚ ਟੱਲ ਖੜਕਣਗੇ, ਆਰਤੀਆਂ ਹੋਣਗੀਆਂ, ਇਹ ਉਹੀ ਹਨ।
ਪ੍ਰਥਮ ਅਵਤਰੀ ਪ੍ਰਭ ਪਰਸ਼ੋਤਮ,
ਇਹ ਅਕਾਲ ਪੁਰਖ ਜੀ ਪਹਿਲਾਂ ਸੰਸਾਰ ਦੇ ਵਿੱਚ ਅਵਤਰਿਤ ਹੋਏ ਹਨ।
ਸ਼੍ਰੀ ਨਾਨਕ ਨਿਜ ਨਾਮ ਤਰਾਏ,
ਅਕਾਲ ਪੁਰਖ ਜੀ ਨੇ ਸੰਸਾਰ ਵਿੱਚ ਅਵਤਾਰ ਧਾਰਿਆ ਤੇ ਗੁਰੂ ਨਾਨਕ ਸਾਹਿਬ ਨਾਮ ਧਰਾਇਆ ਹੈ, ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਰੂਪ ਹੋ ਕੇ ਪ੍ਰਗਟ ਹੋਏ ਨੇ, ਇਸ ਨਾਮ ਨੂੰ ਧਾਰਨ ਕਰਕੇ ਜਗਤ ਵਿੱਚ ਪ੍ਰਗਟ ਹੋਏ ਹਨ।
ਵਰਤਿਓ ਬਿਨਾਂ ਕਾਲ ਕਲਿ ਭੈਰਵ,
ਕਹਿੰਦੇ ਬਿਨਾਂ ਕਾਲ ਤੋਂ ਇਹ ਜਿਹੜਾ ਕਲ ਵਰਤ ਰਿਹਾ ਕਲਯੁਗ,
ਭਰਿਓ ਨਰਕ ਪਾਪੀ ਸਮੁਦਾਏ,
ਪਾਪੀਆਂ ਦੇ ਨਾਲ ਨਰਕ ਕੁੰਭੀ ਨਰਕ ਜਿਹੜੇ ਨੇ ਲਬਾ ਲਬ ਭਰੇ ਪਏ ਹਨ।
ਤਿੰਨ ਜੀਵਨ ਕੋ ਨਾਮ ਅਲੰਬ ਦੀਏ,
ਜਿਹੜੇ ਜੀਵ ਪਾਪ ਕਰਮ ਕਰਕੇ ਨਰਕਾਂ ਦੇ ਗਾਮੀ ਹੋਣ ਵਾਲੇ ਸਨ, ਉਹਨਾਂ ਨੂੰ ਨਾਮ ਦੇ ਕਰਕੇ, ਉਹਨਾਂ ਨੂੰ ਨਾਮ ਦਾ ਪ੍ਰਤਾਪ ਬਖਸ਼ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਪਾਪਾਂ ਤੋਂ ਮੁਕਤ ਕੀਤਾ ਹੈ, ਉਹਨਾਂ ਨੂੰ ਨਾਮ ਦਾ ਆਸਰਾ ਦਿੱਤਾ ਵੀ ਉਹ ਨਰਕਾਂ ਦੇ ਵਿੱਚ ਨਾ ਜਾਵਣ।
ਸਤ ਸੰਗਤ ਕੋ ਪੰਥ ਬਿਸਾਲ,
ਸਤ ਸੰਗਤ ਦਾ ਸ੍ਰੇਸ਼ਠ ਪੰਥ, ਸਾਧ ਸੰਗਤ ਦਾ ਜਿਹੜਾ ਸ੍ਰੇਸ਼ਠ ਮਾਰਗ ਹੈ, ਇਹ ਮਾਰਗ ਉਹਨਾਂ ਨੇ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਹੈ, ਇਹ ਵਿਸ਼ਾਲ ਪੰਥ ਹੈ, ਇਹ ਵੱਡਾ ਰਾਹ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਧ ਸੰਗਤ ਦਾ ਤੋਰਿਆ ਹੈ।
ਤਪ ਆਦਿਕ ਮੈਂ ਲੱਖ ਅਸ਼ਕਤ ਨਰ,
ਕਹਿੰਦੇ ਜਿਹੜੇ ਤਪ ਦੀ ਸਾਧਨਾ ਤੋਂ ਜਾਂ ਇਹਦੇ ਤੋਂ ਰਹਿਤ ਸਨ ਲੋਕ,
ਸ਼੍ਰੀ ਸੁਖੀ ਨ ਪਾਈ ਤਤਕਾਲ,
ਉਹਨਾਂ ਨਰਾਂ ਨੂੰ ਸੁਖੈਨ ਤਰੀਕੇ ਨਾਲ ਹੀ ਮੁਕਤੀ ਮਿਲ ਜਾਏ, ਉਹਦੇ ਲਈ ਗੁਰੂ ਨਾਨਕ ਸਾਹਿਬ ਨੇ ਸੁਖੈਨ ਮਾਰਗ ਨਾਮ ਜਪਣ ਦਾ ਸੰਸਾਰ ਦੇ ਜੀਵਾਂ ਨੂੰ ਦੱਸਿਆ, ਕਿਉਂਕਿ ਤਪ ਦੀ ਸਾਧਨਾ ਕਰ ਸਕਣੀ ਕਲਯੁਗ ਦੇ ਲੋਕਾਂ ਲਈ ਮੁਸ਼ਕਲ ਸੀ, ਉਹ ਸ਼ਕਤੀ ਵਿਹੋਣੇ ਲੋਕ ਤਪ ਨਹੀਂ ਸਨ ਕਰ ਸਕਦੇ, ਗੁਰੂ ਨਾਨਕ ਸਾਹਿਬ ਨੇ ਦਇਆ ਕੀਤੀ ਹੈ, ਉਹਨਾਂ ਨੂੰ ਨਾਮ ਜਪਣ ਦਾ ਸੁਖੈਨ ਸ਼੍ਰੇਅ ਦਾ ਮਾਰਗ ਜਿਹੜਾ ਕਲਿਆਣ ਦਾ ਮਾਰਗ ਹੈ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ ਹੈ।
ਭੰਗ ਮੁਸ਼ਟ ਤਿੰਨ ਬਖਸ਼ਿਸ਼ ਕੀਨਸ,
ਔਰ ਭੰਗ ਦੇ ਬਦਲੇ, ਭੰਗ ਮੁਸ਼ਟ ਦਾ ਮਤਲਬ ਜਿਵੇਂ ਆਪਾਂ ਕਹਿੰਦੇ ਇਹ ਚੀਜ਼ ਤਾਂ ਫਲਾਣੇ ਨੇ ਭੰਗ ਦੇ ਭਾਅ ਲੈ ਲਈ ਹੈ, ਯਾਨੀ ਕਿ ਜਿਹੜੀ ਚੀਜ਼ ਸਸਤੀ ਮਿਲ ਜਾਏ, ਸੌਖੀ ਮਿਲ ਜਾਏ, ਉਹਨੂੰ ਕਹਿ ਦਿੰਦੇ ਵੀ ਭੰਗ ਦੇ ਭਾਅ ਲੈ ਲਈ। महाराज जी कहन लगे, ब्रह्मा जी बोले, कहन लगे गुरु नानक साहब जी ने भंग दे भाई बाबर नू राज दे दिता। जदों ने महाराज जी दे दर्शन कीते, राज मंगया, ता सतगुरु जी ने सत पुश्तां दा राज उनू बख्श दिता।
गम ने जमन सो अभी कुचाल,
ओ जेड़े जमन सी मुगल जिन्हां नू गुरु नानक साहब ने राज दिता, ओ हुण गुरु नानक साहब दे घर दे दुश्मन बन गए। गुरु नानक साहब ने राज बख्शिया इन्हां किरत घणां नू, इन्हां दे वडेरियां नू, ते ओही हुण गुरु बाबे दे घर दे विरोधी बने हुए ने। इह हुण माड़े भैड़े राहां ते चल पए ने। कुचाल, कुचाल कहिंदे ओह राह जिहड़ा राह इन्हां वास्ते सही नहीं सी, इह उस रस्ते तुर पए ने। औरंगजेब बादशाह वर्गे जुलमी बादशाह,
हिंदुअन धर्म विनाशन चाहत,
इह हिंदुस्तान विच हिंदू धर्म दा विनाश करना चाहुंदे हन।
महामंद अत दुष्ट कराल,
इह महामाड़ी मत वाले ने भयानक दुष्ट बुद्धि दे तारनी हन। कराल वरतारा इन्हां ने वरताया, मंदिर ए ढा रहे ने, तीर्थां दी बेपत्ती ए कर रहे हन।
सीस दे कूरो तिन करके,
आउण वाले समय च गुरु नानक साहब जी दे नौवें स्वरूप जो धन गुरु तेग बहादुर साहब इस वेले मात लोक दी धरती ते वरत रहे ने, उन्हां ने अपना सीस दे के इन्हां नू झूठा साबित करना है। इन्हां पापियां दे मलेच्छां दे पाप दा घड़ा भरना है।
हरे तेज तिन राज विनाश,
अपना सीस दे के नौवें पातशाह ने इन्हां दा तेज हर लैणा है। इन्हां दे राज भाग दियां जड़ां पुट देणियां हन सतगुरु जी ने।
नौ शरीर तर बरते प्रभ जी,
नौ शरीर धारण करके अकाल पुरख जी इस वेले ताई संसार दे विच वरते ने। अकाल पुरख जी इस वेले नौवें जामे च वरत रहे हन।
अब दसवें को करें प्रकाश,
हुण इन्हां ने दसवां जामा धारण करना, दसवें जामे दा संसार दे विच प्रकाश होना है। जेड़ा तेज तुहाडे ताई देवते हो आ रहा है, यह तेज उस दसवें जामे दे प्रकाश दा है।
देवी देव दिहोरे तीर्थ,
जिन्ने देवी देवत्यां दे दिहोरे ने, तीर्थ ने, धर्म स्थान हन।
आगम निगम अपर मत रास,
जिन्ने शास्त्र ने, वेद ने, पुराण ने, उन्हां दे जिन्ने मत ने सिद्धांत हन।
हिंदू धर्म के रखियक होवे,
हिंदू धर्म दी जिहड़ी रखिया है ओ श्री गुरु गोबिंद सिंह साहब जी महाराज जी ने करनी है।
श्री गुरु गोबिंद सिंह हुलास,
धन गुरु गोबिंद सिंह साहब सच्ची पातशाह धर्म दा बीज रखण लई, धर्म उभारन वास्ते, दुष्टां नू गालन वास्ते अवतार धारण करन वास्ते तैयार हन।
परम तेज सी परम सूरमे,
जिन्हां ने दसवां जामा धारना है वह महान परम तेजस्वी हन, परम सूरमे हन।
परम अमनुख कर्म करे हैं,
और परम मनुख हन, ऐसे मनुख जेड़े संसारी मनुखां पासो ना हो सकन, भाव उच्चे ते औखे कर्म करन वाले हन।
जिनके तप को तेज तिगम ए,
जिन्हां दे तप दा ए तेज, ए तिखा तेज तुहाडे ताई पहुंच रहा है और तुहाडे कोलों सहन नहीं हो रहा।
सो अब तरे जाए नर देह,
उन्हां ने मनुखी देह धारण करनी है हुण मास्त लोक दी धरती विच, ओही मानवी शरीर धारण करके जाणगे संसार अंदर।
अखल जोत की जोत प्रकाशक,
अकाल पुरख दी जोत ही उन्हां दे विच प्रकाशनी है, निरंकार दी जोत दा ही उन्हां विच प्रकाश होना है।
श्री नानक की तारे एहे,
अकाल पुरख दी जोत, गुरु नानक साहब दी जो जोत है ओ इन्हां ने अपने अंदर धारण करनी है, दसवें जामे विच धारण करनी है।
तुम पी जाओ जगत में जित कित,
देवतियो जे तुसी चाहुंदे उन्हां दे दर्शन करने, उन्हां दा संग माणना, ते जाओ तुसी भी जाके मनुखी शरीर धारण करके संसार दे विच चले जाओ।
मनुज शरीरन को तर ले,
मानवी शरीर धारण कर लो जे जगत विच उन्हां दा संग माणना है, दसवें जामे विच गुरु नानक साहब दी संगत करनी है, ते तुसी भी मानवी देह धारण करके संसार विच जा वरतो।
दोहरा इंद्र पुरोगम सुर कियो, अस तपसी है कौन।
इंद्र ते होर जिन्ने देवते सी ओ बोले ब्रह्मा जी नू, कहन लगे हे ब्रह्मा जी, जिस तपस्वी दा ये तप है, तेज है, ਇਹ ਤਪਸਵੀ ਹੈ ਕੌਣ? ਹਾਂਜੀ,
ਕਿਮ ਤਪ ਤਾਪਿਓ ਤਾਤ ਕਿਸ ਕਰਮ ਕੀਓ ਕਿਆ ਤੋਨ।
ਇਹ ਕਿਵੇਂ ਤਪ ਤਪ ਰਹੇ ਹਨ, ਇਹ ਕਿਸ ਦੇ ਪੁੱਤਰ ਹਨ, ਏਦਾਂ ਦਾ ਇਹ ਕਰਮ ਕੀ ਕੀਤਾ ਹੈ ਇਹਨਾਂ ਨੇ?
ਜਿਸ ਕੀ ਆਪਣੇ ਬਦਨ ਤੇ ਕਰਤ ਪ੍ਰਸ਼ੰਸਾ ਏਵ।
ਬ੍ਰਹਮਾ ਜੀ, ਜਿਸ ਤਪਸਵੀ ਦੀ ਪ੍ਰਸ਼ੰਸਾ ਤੁਸੀਂ ਖੁਦ ਆਪਣੇ ਮੁਖੋਂ ਕਰ ਰਹੇ ਹੋ, ਇਹਦਾ ਮਤਲਬ ਉਹ ਕੋਈ ਸਧਾਰਨ ਨਹੀਂ ਹਨ, ਉਹ ਵਾਕਈ ਅਕਾਲ ਪੁਰਖ ਦੀ ਜੋਤ ਦੇ ਧਾਰਨੀ ਹਨ। ਦੱਸੋ ਤਾਂ ਉਹ ਕੌਣ ਹਨ ਤਪਸਵੀ, ਕਿਸ ਦੇ ਪੁੱਤਰ ਹਨ, ਕਿਹੜਾ ਕਰਮ ਉਹਨਾਂ ਨੇ ਕੀਤਾ ਹੈ?
ਬਦਿਓ ਵਿਸਾਲ ਪ੍ਰਤਾਪ ਜਗ ਕਿਮ ਪ੍ਰਗਟੇ ਗੇ ਤਪ ਸੇਵ।
ਕਿਵੇਂ ਉਹਨਾਂ ਦਾ ਪ੍ਰਤਾਪ ਜਗਤ ਵਿੱਚ ਵਧਿਆ ਹੈ, ਕਿਵੇਂ ਉਹਨਾਂ ਦੀ ਇਹ ਤਪ ਦੀ ਸਾਧਨਾ ਸੰਸਾਰ 'ਚ ਪ੍ਰਗਟ ਹੋ ਰਹੀ ਹੈ?
ਸਵਈਆ ਚੰਦ ਕੈਤ ਪਯੋ ਕਮਲਾਸਨ ਤਿਨਕੋ।
ਜਦੋਂ ਇਹਨਾਂ ਦੇਵਤਿਆਂ ਨੇ ਬ੍ਰਹਮਾ ਜੀ ਨੂੰ ਪੁੱਛਿਆ, ਸੁਣ ਕੇ ਬ੍ਰਹਮਾ ਜੀ ਬੋਲੇ, ਕਹਿਣ ਲੱਗੇ,
ਸੁਣੋ ਸੁਰੋ ਅਖਿਆਨ ਮਹਾਨ।
ਕਹਿਣ ਲੱਗੇ, ਹੇ ਦੇਵਤਿਓ ਸੁਣੋ, ਇਹ ਸਾਰੀ ਗਾਥਾ ਇਹਨਾਂ ਦੀ ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ।
ਚਿਰੰਕਾਲ ਕੋ ਅਹੇ ਪੁਰਾਤਨ।
ਬੜੀ ਪੁਰਾਤਨ ਬਾਤ ਹੈ, ਬੜੀ ਚਿਰੰਕਾਲ ਦੀ ਪੁਰਾਤਨ ਬਾਤ ਕਹੀ ਜਾਂਦੀ ਹੈ।
ਜਬ ਸਤਯੁਗ ਕੋ ਸਮੇਂ ਸੁਜਾਨ।
ਸਤਯੁਗ ਦਾ ਵੇਲਾ ਸੀ, ਕਿਹੜੇ ਸਤਯੁਗ ਦਾ? ਕਿਉਂਕਿ ਸਤਯੁਗ ਵੀ ਕਈ ਵਾਰੀ ਆਏ ਤੇ ਕਈ ਵਾਰੀ ਗਏ। ਕਹਿੰਦੇ ਸਤਯੁਗ ਦਾ ਬੜਾ ਪੁਰਾਤਨ ਵੇਲਾ ਸੀ।
ਦਾਨਵ ਦੈਂਤ ਬਿਲੰਦ ਬਲੀਗਨ।
ਉਦੋਂ ਦਾਨਵ ਤੇ ਦੈਂਤ ਬੜੇ ਬਲਵਾਨ ਹੋ ਗਏ, ਇੰਨੇ ਬਲਵਾਨ ਹੋ ਗਏ, ਬਲੀ ਹੋ ਗਏ।
ਤੀਨ ਲੋਕ ਜੀਤੇ ਸਭ ਥਾਨ।
ਉਹਨਾਂ ਦਾਨਵਾਂ ਤੇ ਦੈਂਤਾਂ ਨੇ ਤਿੰਨੇ ਲੋਕ ਜਿੱਤ ਲਏ, ਰਾਕਸ਼ਾਂ ਨੇ ਤਿੰਨੇ ਲੋਕਾਂ ਤੇ ਫਤਿਹ ਪ੍ਰਾਪਤ ਕਰ ਲਈ।
ਦੁਸ਼ਟ ਵਿਸਾਲ ਅਨਿਸ਼ਟੈ ਠਾਨਤ।
ਇੰਨੇ ਦੁਸ਼ਟ ਸੀ, ਹਰ ਜਗ੍ਹਾ ਤੇ ਅਨਿਸ਼ਟੀ ਕਰਦੇ। ਜਦੋਂ ਦਾਨਵਾਂ ਦਾ ਰਾਜ ਹੁੰਦਾ ਹੈ ਤੇ ਫਿਰ ਉਹ ਪਰਉਪਕਾਰ ਥੋੜੀ ਕਰਦੇ ਹੈ, ਦਾਨਵ ਦਾਨਵੀ ਬਿਰਤੀ ਦੇ ਨਾਲ ਲੋਕਾਂ ਦਾ ਅਨਿਸ਼ਟ ਕਰਦੇ। ਅਨਿਸ਼ਟ ਦਾ ਮਤਲਬ ਜਿਹਦੇ ਚ ਕਿਸੇ ਦਾ ਭਲਾ ਨਾ ਹੋਵੇ, ਬੁਰਾ ਹੀ ਕਰਦੇ ਸਨ ਲੋਕਾਂ ਦਾ।
ਤੁਮੇ ਨਿਕਾਸੇ ਸੁਖ ਕਰ ਹਾਨ।
ਉਸ ਵੇਲੇ ਹੇ ਦੇਵਤਿਓ, ਉਹ ਦਾਨਵ ਇੰਨੇ ਪ੍ਰਭਾਵੀ ਹੋਏ ਕਿ ਉਹਨਾਂ ਨੇ ਤੁਹਾਨੂੰ ਵੀ ਕੱਢ ਦਿੱਤਾ ਦੇਵਪੁਰੀ ਚੋਂ, ਤੁਹਾਨੂੰ ਵੀ ਦੇਵਪੁਰੀ ਦੇ ਵਿੱਚੋਂ ਧੱਕੇ ਮਾਰ ਕੇ ਕੱਢ ਕੇ ਸਵਰਗ ਤੇ ਰਾਜ ਕਰ ਲਿਆ।
ਨਿਕਟ ਭਗਵਤੀ ਤਬ ਤੁਮ ਗਮਨੇ।
ਤੁਸੀਂ ਸਾਰੇ ਦੇਵਤੇ ਇਕੱਠੇ ਹੋ ਕੇ ਦੇਵੀ ਕੋਲ ਚਲੇ ਗਏ ਸਨ। ਇੱਕ ਦਿਹਾੜੇ ਨਾਮਣੇ ਆਈ ਦੁਰਗ ਸਾਹਾ, ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ, ਛੀਨ ਲਈ ਠਕਰਾਈ ਸਾਤੇ ਦਾਨ ਵੀ ਚੰਡੀ ਦੀ ਵਾਰ ਚ ਬਾਜਾਂ ਵਾਲੇ ਸਵਾਮੀ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗਾਥਾ ਲਿਖੀ ਹੈ। ਕਹਿਣ ਲੱਗੇ ਬ੍ਰਹਮਾ ਜੀ ਕਿ ਤੁਸੀਂ ਇੰਦਰ ਦੇ ਪਾਸ ਸਾਰੇ ਇਕੱਠੇ, ਦੇਵੀ ਦੇ ਪਾਸ ਇਕੱਠੇ ਹੋ ਕੇ ਦੇਵਤੇ ਗਏ।
ਅਨੇਕ ਭਾਂਤ ਕੀ ਉਸਤਤ ਸੁਣਾਏ।
ਔਰ ਜਾ ਕੇ ਅਨੇਕ ਭਾਂਤ ਦੀ ਉਸਤਤੀ ਕੀਤੀ ਚੰਡੀ ਦੀ, ਔਰ ਉਸ ਚੰਡੀ ਦੀ ਆਰਾਧਨਾ ਕੀਤੀ।
ਦੁਰਗਾ ਪਈ ਪ੍ਰਸਿੱਧਤ ਹਿਤ ਕਰ।
ਜਦੋਂ ਤੁਸੀਂ ਆਰਾਧਨਾ ਕੀਤੀ ਦੇਵਤਿਆਂ ਨੇ, ਤਾਂ ਉਸ ਵੇਲੇ ਉਹ ਦੁਰਗਾ ਚੰਡੀ ਤੁਹਾਡੀ ਸਹਾਇਤਾ ਵਾਸਤੇ ਪ੍ਰਗਟ ਹੋਈ।
ਆਪਣ ਸਰੀਰ ਕੀਨ ਵਿਦਤਾਏ।
ਕਿਉਂਕਿ ਉਹ ਸ਼ਕਤੀ ਨਿਰਾਕਾਰ ਸੀ, ਉਹਨੇ ਆਪਣਾ ਸਰੀਰ ਧਾਰਨ ਕੀਤਾ, ਦੇਹ ਧਾਰਨ ਕੀਤੀ।
ਦੀਨਸ ਦਰਸ਼ਨ ਧਰਮ ਗੋਪਤਾ।
ਔਰ ਧਰਮ ਦੀ ਰੱਖਿਆ ਵਾਸਤੇ ਉਹਨੇ ਤੁਹਾਨੂੰ ਦਰਸ਼ਨ ਦਿੱਤੇ, ਆਪਣੇ ਪ੍ਰਤੱਖ ਦਰਸ਼ਨ ਦੇ ਕੇ ਤੁਹਾਨੂੰ ਕਿਰਤਾਰਥ ਕੀਤਾ।
ਤੁਮ ਕੋ ਦੀਨ ਦੇਖ ਬਿਕੁਲਾਏ।
ਤੁਹਾਨੂੰ ਸਮਸਤ ਦੇਵਤਿਆਂ ਨੂੰ ਦੀਨ ਤੇ ਦੁਖੀ ਤੇ ਵਿਆਕੁਲ ਹੋਇਆ ਵੇਖ ਕਰਕੇ
ਦੁਰਨਰੀਚਨਾ ਪੂਛਨ ਕੀਨੇ।
ਤੁਹਾਡੇ ਅੰਦਰ ਦੀ ਪੀੜਾ, ਤੁਹਾਡਾ ਦੁੱਖ, ਤੁਹਾਡੀ ਤਕਲੀਫ ਫਿਰ ਉਸ ਚੰਡੀ ਨੇ, ਦੇਵੀ ਨੇ ਪੁੱਛੀ।
ਦੁੱਖ ਦੈਤਨ ਕੋ ਕਿਉਂ ਬੁਝਾਏ।
ਤੁਸੀਂ ਦੱਸਿਆ ਸੀ ਦੇਵੀ ਨੂੰ ਕਿ ਸਾਨੂੰ ਦਾਨਵਾਂ ਨੇ ਦੁੱਖ ਦਿੱਤਾ, ਸਾਨੂੰ ਰਾਕਸ਼ਾਂ ਨੇ ਰਾਜ ਭਾਗ ਖੋਹ ਕੇ ਸਵਰਗ ਚੋਂ ਕੱਢ ਦਿੱਤਾ ਹੈ।
ਸੁਣ ਕੇ ਪ੍ਰਣ ਕੋ ਕੀਨ ਅੰਬਕਾ।
ਤੁਹਾਡੀ ਬਿਰਥਾ, ਤੁਹਾਡੀ ਪੀੜਾ ਸੁਣ ਕੇ, ਦੁਰਗਾ ਬੈਣ ਸੁਣਨ ਦੀ ਸੁਣ ਕੇ ਹੜ ਹੜ ਆਏ, ਹੜ ਹੜਾ ਕੇ ਹੱਸੀ ਤੇ ਕਹਿਣ ਲੱਗੀ ਮੈਂ ਤੁਹਾਡੀ ਸਹਾਇਤਾ ਕਰਾਂਗੀ।
ਸ਼ਤਰੂ ਤੁਮਾਰੇ ਹੱਥੋਂ ਰਿਸਾਏ,
ਤੁਹਾਡੇ ਜਿੰਨੇ ਦੁਸ਼ਮਣ ਨੇ ਉਹਨਾਂ ਨੂੰ ਮੈਂ ਮਾਰਾਂਗੀ, ਰਣਭੂਮੀ ਚ ਜੰਗ ਦੇ ਮੈਦਾਨ ਚ ਖਤਮ ਕਰਾਂਗੀ।
ਯੱਗ ਭਾਗ ਅਰ ਸਦਨ ਸੁਰਗ ਕੋ,
ਔਰ ਜਿੰਨੇ ਧਰਤੀ ਦੇ ਭਾਗ ਹਨ ਔਰ ਸਵਰਗ ਦਾ ਜੋ ਰਾਜ ਹੈ,
ਬਹੁਰ ਦਿਓ ਤੁਮ ਕੋ ਹਰ ਖਾਏ,
ਮੈਂ ਇਹ ਰਾਜ ਤੁਹਾਨੂੰ ਮੁੜ ਵਾਪਸ ਦੇਵਾਂਗੀ। ਉਹਦੇ ਬਾਬਤ ਵੀ ਬਾਜਾਂ ਵਾਲੇ ਸਵਾਮੀ ਜੀ ਨੇ ਚੰਡੀ ਦੀ ਵਾਰ ਚ ਬਚਨ ਲਿਖੇ ਨੇ। ਸੁੰਭ ਨਸੁੰਭ ਪਠਾਇਆ, ਜਮ ਦੇ ਭਾਮ ਨੂੰ ਇੰਦਰ ਸੱਦ ਬੁਲਾਇਆ, ਰਾਜ ਅਭਖੇਕ ਨੂੰ 14 ਸਿਰ ਪਰ ਛਤਰ ਫਿਰਾਇਆ, ਰਾਜੇ ਇੰਦਰ ਦਾ 14 ਲੋਕਾਂ ਛਾਇਆ, ਜਸ ਜਖ ਮਾਤ ਦਾ ਦੁਰਗਾ ਪਾਠ ਬਣਾਇਆ, ਸਭੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ। ਕਹਿੰਦੇ ਉਹ ਦੇਵੀ ਨੇ ਆਪ ਕਿਹਾ ਚੰਡੀ ਨੇ ਕਿ ਮੈਂ ਤੁਹਾਨੂੰ ਰਾਜ ਵਾਪਸ ਦੇਵਾਂਗੀ, ਸਵਰਗ ਦਾ ਰਾਜ ਜਿਹੜਾ ਤੁਹਾਡੇ ਕੋਲੋਂ ਖੁਸ ਗਿਆ ਉਹ ਮੁੜ ਤੁਹਾਡੇ ਕੋਲ ਹੋਵੇਗਾ, ਧਰਤੀ ਤੇ ਵੀ ਦੇਵਤਿਆਂ ਦਾ ਰਾਜ ਬਹਾਲ ਹੋਵੇਗਾ।
ਕ੍ਰੁੱਧਤ ਪਈ ਯੁੱਧ ਕੋ ਉਦਤ,
ਕਹਿੰਦੇ ਚੰਡੀ ਕ੍ਰੁੱਧਤ ਹੋਈ, ਕ੍ਰੋਧ ਵਿੱਚ ਆ ਕੇ ਉਹਨੇ ਯੁੱਧ ਕੀਤਾ ਉਹਨਾਂ ਦਾਨਵਾਂ ਨਾਲ, ਰਾਕਸ਼ਾਂ ਨਾਲ।
ਆਯੁੱਧ ਸੁੱਧ ਵਿਰੋਧ ਵਧਾਏ,
ਸ਼ਸਤਰਧਾਰੀ ਹੋ ਕੇ ਭਾਰੀ ਵਿਰੋਧ ਵਧਾ ਕੇ ਬਹੁਤ ਭਿਆਨਕ ਘਮਾਸਾਨ ਜੰਗ ਹੋਇਆ। ਮਹਾਰਾਜ ਕਲਗੀਧਰ ਜੀ ਨੇ ਸਾਰੇ ਜੰਗ ਦਾ ਵਰਣਨ ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ, ਦਸਮ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਹਦਾ ਵਰਣਨ ਕੀਤਾ ਬੜੇ ਵਿਸਥਾਰ ਸਹਿਤ।
ਅਤੇ ਦੈਂਤ ਤਰਨੀ ਤਲ ਛਾਇਓ,
ਕਹਿੰਦੇ ਸਾਰੇ ਦਾਨਵਾਂ ਨੂੰ ਉਸ ਚੰਡੀ ਨੇ ਮਾਰ ਕੇ ਜੰਗ ਦੇ ਮੈਦਾਨ ਦੇ ਵਿੱਚ ਪੂਰੀ ਧਰਤੀ ਤੇ ਵਿਛਾ ਦਿੱਤਾ, ਸੱਥਰ ਵਿਛਾ ਦਿੱਤੇ ਦਾਨਵਾਂ ਦੇ।
ਸੰਗਰ ਮੈਂ ਕਮਸਾਨ ਬਣਾਏ,
ਬੜਾ ਭਿਆਨਕ ਕਮਾਸਾਨ ਸੰਗਰ ਹੋਇਆ, ਬੜਾ ਭਿਆਨਕ ਕਮਾਸਾਨ ਯੁੱਧ ਹੋਇਆ। ਅਬ ਚੰਡ ਕੋ ਹੱਥ ਲਗਾਵਤ ਚੰਡੀ, ਕਹਿੰਦੇ ਇਸ ਤਰ੍ਹਾਂ ਬੜਾ ਭਿਆਨਕ ਜੰਗ ਯੁੱਧ ਹੋਇਆ।
ਰਕਤ ਬੀਜ ਸੋ ਰਣ ਪੁੰਨ ਕੀ ਨਸ,
ਲੜਦਿਆਂ ਲੜਦਿਆਂ ਫਿਰ ਰਕਤ ਬੀਜ ਨਾਮ ਦਾ ਇੱਕ ਦਾਨਵ ਸੀ ਜਿਹਨੂੰ ਸਰਣਵਤ ਬੀਜ ਲਿਖਿਆ ਮਹਾਰਾਜ ਦਸਵੇਂ ਪਾਤਸ਼ਾਹ ਨੇ। ਹੁਣ ਹੂਰਾ ਸਰਣਵਤ ਬੀਜ ਨੂੰ ਕੱਤ ਕੇ ਰੱਖ ਲੋਈਆਂ, ਲਾੜਾ ਦੇਖਣ ਲਾੜੀਆਂ ਚੌਗਿਰਦ ਹੋਈਆਂ। ਹੁਣ ਹੂਰਾ ਸਰਣਵਤ ਬੀਜ ਨੂੰ ਕੱਤ ਕੇ ਰੱਖ ਲੋਈਆਂ, ਚੰਡੀ ਦੀ ਵਾਰ, ਦਸਮ ਪਾਤਸ਼ਾਹ ਦੀ ਬਾਣੀ, ਇਹ ਵੀਰ ਅਸੀਂ ਬਾਣੀ। ਕਹਿੰਦੇ ਸਰਣਵਤ ਬੀਜ ਦੇ ਨਾਲ ਚੰਡੀ ਦਾ ਯੁੱਧ ਹੋਇਆ ਬੜਾ ਭਿਆਨਕ।
ਆਯੁੱਧ ਲੱਗੇ ਰਕਤ ਧਰ ਪਾਤ,
ਸਰਣਵਤ ਬੀਜ ਇਹੋ ਜਿਹਾ ਸੀ ਵੀ ਉਹਨੂੰ ਜਦੋਂ ਸ਼ਸਤਰ ਲੱਗਦੇ, ਸ਼ਸਤਰ ਲੱਗਣ ਤੋਂ ਬਾਅਦ ਜਦੋਂ ਉਹਦੇ ਸਰੀਰ ਚੋਂ ਖੂਨ ਜ਼ਮੀਨ ਤੇ ਬੂੰਦਾਂ ਡਿੱਗਦੀਆਂ,
ਭਾਈ ਸੈਂਕਰੇ ਦੈਂਤ ਸਹਸਰੇ,
ਉਹਨੇ ਵਰ ਲਿਆ ਹੋਇਆ ਸੀ ਤਪ ਕਰਕੇ ਵੀ ਮੇਰੇ ਖੂਨ ਦੀਆਂ ਬੂੰਦਾਂ ਜਿੰਨੀਆਂ ਜ਼ਮੀਨ ਤੇ ਡਿੱਗਣ ਉਨੇ ਹੀ ਮੇਰੇ ਵਰਗੇ ਹੋਰ ਪੈਦਾ ਹੋ ਜਾਣ, ਜਿੰਨੀਆਂ ਬੂੰਦਾਂ ਉਹਦੀਆਂ ਡਿੱਗਦੀਆਂ ਉਨੇ ਹੀ ਸਰਣਤ ਬੀਜ ਹੋਰ ਪੈਦਾ ਹੋਣ ਲੱਗ ਪਏ।
ਅਯੁੱਤ ਲੱਛ ਕੋਟੇ ਇੱਕ ਜਾਤ,
ਹੁਣ ਜਿਹੜਾ ਅਗਲਾ ਸਰਣਤ ਬੀਜ ਪੈਦਾ ਹੁੰਦਾ ਉਹਦੇ ਜਿੰਨੇ ਖੂਨ ਦੀਆਂ ਬੂੰਦਾਂ ਡਿੱਗਦੀਆਂ ਉਹਦੇ ਚ ਹੋਰ ਹਜ਼ਾਰਾਂ, ਕਹਿੰਦੇ ਲੱਖਾਂ ਦੀ ਗਿਣਤੀ ਚ ਸਰਣਵਤ ਬੀਜ ਪੈਦਾ ਹੋਣ ਲੱਗ ਪਏ। ਦੁਰਗਾ ਸਭ ਨੂੰ ਕੱਟਦੀ ਜਾ ਰਹੀ, ਵੱਢਦੀ ਜਾ ਰਹੀ ਹੈ।
ਅਤੇ ਬੌਰ ਉਪਜੇ ਪੁੰਨ ਤੈਸੇ,
ਜਿੰਨਿਆਂ ਨੂੰ ਮਾਰੇ ਉਹਨੇ ਫਿਰ ਪੈਦਾ ਹੋ ਜਾਣ, ਜਿੰਨਿਆਂ ਨੂੰ ਮਾਰੇ ਉਹਨੇ ਹੋਰ ਪ੍ਰਗਟ ਹੋ ਜਾਣ।
ਜਿਨ ਕੀ ਸੰਖੇ ਅਗਨੀ ਨ ਜਾਤ,
ਇੰਨੇ ਪੈਦਾ ਹੋਏ ਇੰਨੇ ਮਾਰੇ ਵੀ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਕਿੰਨੇ ਕੁ ਮਾਰੇ ਤੇ ਕਿੰਨੇ ਕੁ ਪੈਦਾ ਹੋਏ ਉਹ ਗਿਣੇ ਨਹੀਂ ਜਾ ਸਕਦੇ।
ਚਿਰੰਕਾਲ ਲੋ ਰਹੀ ਕਾਲ ਕਰ,
ਬੜੇ ਲੰਮੇ ਸਮੇਂ ਤੱਕ ਚੰਡੀ ਨਾਲ ਸਰਣਤ ਬੀਗ ਦੈਂਤ ਨਾਲ ਲੜਦੀ ਰਹੀ, ਯੁੱਧ ਹੁੰਦਾ ਰਿਹਾ।
ਸ਼ਰਮਤ ਪਈ ਕੁਛ ਤਬ ਜਗ ਮਾਤ,
ਉਸ ਵੇਲੇ ਚੰਡੀ ਆਖਿਰਕਾਰ ਲੜਦਿਆਂ ਲੜਦਿਆਂ ਥੱਕ ਗਈ, ਹੰਬ ਗਈ ਕੁਝ ਸਮੇਂ ਲਈ।
ਦੋਹਰਾ ਸੰਖਿਆ ਨੌਕੇ ਅੰਕ ਪਰ, ਖੋੜਸ ਸ਼ੂਨ ਲਗਾਏ,
ਕਿੰਨਾ ਸਮਾਂ ਲੜਦੀ ਰਹੀ, ਨੌ ਦੇ ਉੱਤੇ 16 ਜੀਰੋਆਂ ਲਾ ਦਿਓ ਅੱਗੇ, 16 ਨੌ ਦੇ ਉੱਤੇ 16 ਜੀਰੋਆਂ ਜਦੋਂ ਅੱਗੇ ਲਾ ਦਿੱਤੀਆਂ ਜਾਣ।
ਇਤੇ ਦੈਂਤ ਦੇਵੀ ਹਤੇ ਗਿਨੇ ਰਿਖਨ ਸਮੁਦਾਏ,
ਉਹਨੂੰ ਕਹਿੰਦੇ ਨੇ 90 ਪਦਮ, 90 ਪਦਮ
ਫੌਜ ਜਿਹੜੀ ਸੀ ਦਾਨਵਾਂ ਦੀ ਦੈਂਤਾਂ ਦੀ ਸਰਣਤ ਬੀਗ ਦੇ ਸਮੇਤ ਦੇਵੀ ਨੇ ਚੰਡੀ ਨੇ ਮਾਰ ਕੇ ਖਤਮ ਕਰ ਦਿੱਤੇ ਜਿਹੜੇ ਗਿਣੇ ਨਹੀਂ ਜਾ ਸਕਦੇ ਸਨ।
ਬਿੰਦਿਆ ਚੱਲ ਪਰ ਥਿਤ ਪਾਈ ਜਗਤ ਈਸ਼ਵਰੀ ਜੋਈ।
ਜਦੋਂ ਸਰਣਤ ਬੀਜ ਮੁੱਕਣ 'ਤੇ ਨਹੀਂ ਸੀ ਆਉਂਦਾ ਤਾਂ ਦੇਵੀ ਉਸ ਵੇਲੇ ਜੰਗ ਦੇ ਮੈਦਾਨ 'ਚੋਂ ਅਲੋਪ ਹੋ ਗਈ। ਜੋ ਬਿੰਦਿਆ ਚੱਲ ਨਾਮਕ ਪਹਾੜ ਹੈ, ਬਿੰਦਿਆ ਚੱਲ ਨਾਮਕ ਪਹਾੜ ਦੇ ਉੱਤੇ ਜਾ ਕੇ ਨਿਵਾਸ ਕਰਨ ਲੱਗ ਪਈ।
ਬਿੰਦਿਆ ਚੱਲ ਸੋ ਨਿਵਾਸ ਨੀ ਯਾ ਤੇ ਕਹਿ ਸਭ ਕੋਏ।
ਉਸ ਦਿਨ ਤੋਂ ਬਾਅਦ ਉਸ ਚੰਡੀ ਨੂੰ ਬਿੰਦਿਆ ਚੱਲ ਨਿਵਾਸ ਨੀ ਵੀ ਕਹਿਣ ਲੱਗ ਪਏ। ਜਿਹੜੀ ਬਿੰਦਿਆ ਚੱਲ ਪਹਾੜ 'ਤੇ ਵਸੇ ਉਹਨੂੰ ਬਿੰਦਿਆ ਚੱਲ ਨਿਵਾਸ ਨੀ ਕਹਿੰਦੇ ਹਨ। ਕਹਿੰਦੇ ਜਦੋਂ ਬਿੰਦਿਆ ਚੱਲ ਪਹਾੜ 'ਤੇ ਜਾ ਨਿਵਾਸ ਕੀਤਾ ਤਾਂ ਉਸ ਨੂੰ ਬਿੰਦਿਆ ਚੱਲ ਨਿਵਾਸਨੀ ਕਹਿ ਕੇ ਸੰਬੋਧਨ ਕਰਨ ਲੱਗ ਪਏ।
ਸਵਈਆ ਚੰਦ ਹੋਏ ਸਲੂਪ ਧਾਰ ਲਘੂ ਮੂਰਤ।
ਵਿਸ਼ਾਲ ਰੂਪ ਸੀ ਪਹਿਲਾਂ, ਫਿਰ ਛੋਟੀ ਜਿਹੀ ਮੂਰਤ ਬਣਾ ਲਈ ਦੇਵੀ ਨੇ, ਜਿਵੇਂ ਆਮ ਸਧਾਰਨ ਇਸਤਰੀਆਂ ਦੀ ਮੂਰਤ ਹੁੰਦੀ। ਉਹ ਮੂਰਤ ਬਣਾ ਕੇ ਅਲੋਪ ਹੋ ਗਈ, ਗੁਪਤ ਹੋ ਗਈ।
ਬਿੰਦਿਆ ਚੱਲ ਪਰ ਕੀਨ ਨਿਵਾਸ।
ਬਿੰਦਿਆ ਚੱਲ ਪਹਾੜ 'ਤੇ ਨਿਵਾਸ ਕਰਕੇ ਸਾਧਨਾ ਕਰਨ ਲੱਗੀ, ਤਪ ਕਰਨ ਲੱਗੀ, ਕਿਉਂਕਿ ਆਪਣੇ ਅੰਦਰੋਂ ਹੁਣ ਇੱਕ ਹੋਰ ਸ਼ਕਤੀ ਪ੍ਰਗਟ ਕਰਨੀ ਸੀ ਜਿਹਦੇ ਨਾਲ ਸਰਣਤ ਬੀਜ ਦਾ ਨਾਸ਼ ਹੋਣਾ ਸੀ। ਉਹਦੇ ਬਾਬਤ ਵੀ ਕਲਗੀਧਰ ਜੀ ਨੇ ਬਾਣੀ ਲਿਖੀ ਹੈ ਚੰਡੀ ਦੀ ਵਾਰ 'ਚ, ਨਿਕਲੀ ਮੱਥਾ ਫੋੜ ਕੈ ਜਨ ਫਤਿਹ ਨਿਸ਼ਾਨ ਬਜਾਏ ਕੈ। ਕਹਿੰਦੇ ਦੁਰਗਾ ਦੇ ਮੱਥੇ ਦੇ ਵਿੱਚੋਂ ਫਿਰ ਕਾਲਕਾ ਨਿਕਲੀ। ਕਾਲਕਾ ਕਹਿਣ ਲੱਗੀ ਦੁਰਗਾ ਤੂੰ ਵੱਢੀ ਚੱਲ, ਮੈਂ ਖੱਪਰ ਕਰਾਂਗੀ, ਅੱਗੇ ਖੂਨ ਜ਼ਮੀਨ 'ਤੇ ਨਹੀਂ ਡਿੱਗਣ ਦਿਆਂਗੀ, ਉਹ ਖੂਨ ਭਰ ਭਰ ਕੇ ਮੈਂ ਪੀ ਵੀ ਜਾਵਾਂਗੀ, ਤੂੰ ਵੱਢੀ ਜਾਵੀਂ, ਇੱਦਾਂ ਇਹ ਖਤਮ ਹੋਣਗੇ। ਪਰ ਉਹਦੇ ਲਈ ਤਪ ਕਰਨਾ ਸੀ, ਤੋ ਚੰਡੀ ਤਪ ਕਰਨ ਲੱਗ ਪਈ। ਬਿੰਦਿਆ ਚੱਲ ਪਹਾੜ 'ਤੇ ਜਾ ਕੇ ਅਲੋਪ ਹੋ ਗਈ, ਗੁਪਤ ਹੋ ਗਈ।
ਉਗਰਮਾ ਤਪ ਤਪਨੇ ਲਾਗੀ।
ਉਹ ਚੰਡੀ ਸ਼ਕਤੀ ਨੂੰ ਪ੍ਰਗਟ ਕਰਨ ਲਈ ਉਗਰ ਤਪ, ਜਿਹੜਾ ਬਹੁਤ ਕਰੜਾ ਤਪ ਸੀ, ਉਹ ਤਪ ਕਰਨ ਲੱਗ ਪਈ।
ਪੁਨ ਦੈਂਤਨ ਕੁਲ ਕਰੋ ਬਿਨਾਸ।
ਮੈਂ ਐਸਾ ਤੇਜ ਆਪਣੇ ਅੰਦਰ ਪ੍ਰਗਟ ਕਰਾਂ ਜਿਹਦੇ ਨਾਲ ਇਹ ਸਾਰੇ ਦੈਂਤਾਂ ਦਾ, ਦਾਨਵਾਂ ਦੀ, ਸਾਰੀ ਕੁਲ ਦਾ ਵਿਨਾਸ਼ ਕਰ ਦੇਵਾਂ।
ਇੱਥੇ ਉੱਤ ਦੁਸ਼ਟ ਲੱਗੇ ਤਬ ਖੋਜਨ।
ਪਰ ਹੁਣ ਜਿਹੜੇ ਦਾਨਵ ਸੀ ਉਹ ਲੱਭਣ ਲੱਗੇ ਵੀ ਉਹ ਗਈ ਕਿੱਥੇ, ਜਿਹੜੀ ਸਾਡੇ ਨਾਲ ਇੰਨੇ ਦੰਤਾਂ ਨੂੰ ਮਾਰ ਕੇ ਲੜਦੀ ਰਹੀ, ਅਲੋਪ ਹੋ ਗਈ, ਗਈ ਕਿੱਥੇ। ਜਿਹੜੇ ਬਾਕੀ ਦੇ ਦੈਂਤ ਸਨ ਦੁਸ਼ਟ, ਉਹਦੀ ਭਾਲ ਕਰਨ ਲੱਗੇ ਚੰਡੀ ਦੀ।
ਕਾਨਨ ਬੜੇ ਪਹਾੜ ਆਵਾਸ।
ਪਹਾੜਾਂ ਵਿੱਚ ਜਾ ਕੇ, ਪਹਾੜਾਂ ਦੀਆਂ ਕੰਦਰਾਵਾਂ ਵਿੱਚ ਜਾ ਕੇ, ਘਰਾਂ ਵਿੱਚ ਜਾ ਕੇ, ਬਹੁਤ ਥਾਵਾਂ ਤੇ ਲੱਭਣ ਲੱਗੇ, ਭਾਲ ਕਰਨ ਲੱਗੇ ਦਾਨਵ।
ਸਰਤਾ ਸੁਰਵਰ ਦਰੀ ਕੰਦਰਾ।
ਪਹਾੜਾਂ ਦੇ ਵਿੱਚ, ਨਦੀਆਂ ਵਿੱਚ, ਦਰਿਆਵਾਂ ਵਿੱਚ, ਸਮੁੰਦਰ ਵਿੱਚ ਬੜੀਆਂ ਬੜੀਆਂ ਡੂੰਘੀਆਂ ਗੁਫਾਵਾਂ ਸਨ ਜਿੱਥੇ, ਉੱਥੇ ਜਾ ਕੇ ਉਹ ਦਾਨਵ ਲੱਭਣ ਲੱਗੇ।
ਜੈ ਕੈ ਫਿਰੇ ਰਿਸੇ ਬਲ ਰਾਸ।
ਬੜੇ ਬਲ ਦੇ ਨਾਲ ਉਹ ਦਾਨਵ ਕ੍ਰੋਧ ਨਾਲ ਤੁਰੇ ਫਿਰਦੇ ਹੈ, ਲਤਾੜਦੇ ਫਿਰਦੇ, ਦੁਨੀਆਂ ਨੂੰ ਮਿੱਧਦੇ ਫਿਰਦੇ, ਮਾਰਦੇ ਫਿਰਦੇ, ਪੁੱਛਦੇ ਕਿੱਥੇ ਗਈ ਆ ਉਹ ਦੇਵੀ।
ਬੇਲ ਸੁਬੇਲ ਦੈਂਤ ਦੋਏ ਦੀਰਗ।
ਉਹ ਦੈਂਤ ਸਨ ਬੜੇ ਵਿਸ਼ਾਲ ਦੇਹਾਂ ਵਾਲੇ, ਇੱਕ ਦਾ ਨਾਮ ਸੀ ਬੇਲ ਤੇ ਦੂਜੇ ਦਾ ਨਾਂ ਸੀ ਸਬੇਲ।
ਲੀਏ ਸੰਗ ਸੈਨਾ ਸਮੁਦਾਏ।
ਲੱਖਾਂ ਦੀ ਗਿਣਤੀ 'ਚ ਇਹਨਾਂ ਦੋਨਾਂ ਦੈਂਤਾਂ ਦੇ ਨਾਲ ਸੈਨਾ ਇਹਨਾਂ ਦੀ, ਦਾਨਵਾਂ ਦੀ, ਉਹਨਾਂ ਨੂੰ ਨਾਲ ਲੈ ਕੇ ਉਹ ਦੇਵੀ ਦੀ ਭਾਲ ਕਰ ਰਹੇ ਨੇ, ਲੱਭ ਰਹੇ ਹਨ।
ਹਿਰਦੈ ਸੁਧ ਇੱਕ ਤਪਸੀ ਦੇਖਿਓ।
ਕਹਿੰਦੇ ਲੱਭਦੇ ਲੱਭਦੇ ਪਹਾੜ ਦੇ ਇੱਕ ਐਸੇ ਸਿਖਰ ਤੇ ਆਏ ਜਿੱਥੇ ਸ਼ੁੱਧ ਹਿਰਦੇ ਵਾਲੇ ਇੱਕ ਮਹਾਨ ਤਪਸਵੀ ਸਾਧੂ ਤਪ ਕਰ ਰਹੇ ਸਨ। ਇਸ ਤਪਸਵੀ ਸਾਧੂ ਦਾ ਨਾਮ ਹੈ ਸਮੁੰਦ ਰਿਸ਼ੀ।
ਚਿਰੰਕਾਲ ਕੋ ਤਪ ਗਨਤਾਏ।
ਤਪਸਵੀ ਵੀ ਬੜੇ ਲੰਮੇ ਅਰਸੇ ਤੋਂ, ਚਿਰੰਕਾਲ ਤੋਂ ਤਪ ਦੀ ਮੂਰਤ ਬਣ ਕੇ ਤਪ ਕਰ ਰਿਹਾ ਸੀ। ਸਮੁੰਦ ਰਿਸ਼ੀ ਜੀ ਨੇ ਬੜੀ ਭਾਰੀ ਸਾਧਨਾ ਕੀਤੀ, ਬੜੀ ਭਾਰੀ ਤਪੱਸਿਆ ਕੀਤੀ।
ਬ੍ਰਹਮ ਬਿੰਦਿਆ ਮੈਂ ਨਿਸ਼ਠਤ ਨਿਤ।
ਬ੍ਰਹਮ ਵਿਦਿਆ ਜਿਹੜੀ, ਜਿਹਨੂੰ ਬ੍ਰਹਮ ਗਿਆਨ ਕਹਿੰਦੇ ਹਨ, ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਹਰ ਵੇਲੇ ਸਮੁੰਦ ਰਿਸ਼ੀ ਜੀ ਦ੍ਰਿੜ ਰਹਿੰਦੇ, ਉਹਦੇ ਵਿੱਚ ਪ੍ਰਪੱਕ ਰਹਿੰਦੇ ਸਨ।
ਸੂਰਜ ਅਗਨੀ ਕੇ ਸਮਤਾਏ।
ਤੇਜ ਇੰਨਾ ਸੀ ਜਿਵੇਂ ਸੂਰਜ ਦਾ ਤੇਜ ਹੋਵੇ, ਜਿਵੇਂ ਅੱਗ ਦਾ ਪ੍ਰਕਾਸ਼ ਹੋਵੇ, ਇੰਨਾ ਤੇਜ ਸੀ, ਇੰਨਾ ਭਾਰੀ ਪ੍ਰਭਾਵ ਸੀ ਸਮੁੰਦ ਰਿਸ਼ੀ ਦਾ। ਹਾਂਜੀ,
ਬੈਠਿਓ ਆਸ਼ਰਮ ਨਿਜ ਤਪ ਮੈਂ ਥਿਤ।
ਇੱਕ ਆਸ਼ਰਮ ਦੇ ਵਿੱਚ ਇਹ ਤਪ ਕਰ ਰਹੇ ਇਹਨਾਂ ਦੇ ਚੇਲੇ ਚਾਟੜੇ ਵੀ ਨਾਲ ਸਨ ਜਿਹੜੇ ਇਹਨਾਂ ਦੇ ਅੱਗੋਂ ਸੇਵਕ ਸਨ ਉਹ ਵੀ ਉੱਥੇ ਤਪ ਦੀ ਮੂਰਤ ਬਣ ਕੇ ਤਪ ਕਰ ਰਹੇ ਸਨ
ਏਕਾਕੀ ਮਨ ਸ਼ਾਂਤ ਸੁਹਾਏ
ਏਕਾਂਤ ਵਿੱਚ ਬੈਠੇ ਕਿਸੇ ਪਹਾੜ ਦੀ ਚੋਟੀ ਤੇ ਸ਼ਾਂਤ ਹੋ ਕੇ ਸ਼ਾਂਤ ਮਨੇ ਹੋ ਕੇ ਤਪ ਕਰ ਰਹੇ ਸਨ
ਅਸੁਰਨ ਕੀਨ ਬਿਲੋਕਨ ਪੂਛੇ
ਉਹ ਜਿਹੜੇ ਦਾਨਵ ਸੀ ਬੇਲ ਤੇ ਸੁਬੇਲ ਉਹ ਆ ਕੇ ਉਹਨਾਂ ਨੇ ਵੇਖਿਆ ਵੀ ਕੋਈ ਬੈਠਾ ਬੰਦਾ ਉਹ ਆ ਕੇ ਸਮੁੰਦਰ ਰਿਸ਼ੀ ਜੀ ਨੂੰ ਪੁੱਛਣ ਲੱਗੇ
ਆਹੋ ਤਾਪਸੀ ਹਮੇ ਬਤਾਏ
ਹੇ ਤਪਸਵੀ ਅਸੀਂ ਤੈਨੂੰ ਕੁਝ ਪੁੱਛਣਾ ਜੋ ਤੂੰ ਜਾਣਦਾ ਹੈ ਉਹ ਸਾਨੂੰ ਸਪਸ਼ਟ ਕਰਕੇ ਦੱਸ ਦੇ
ਇੱਕ ਇਸਤਰੀ ਸਭ ਅੰਗ ਮਨੋਹਰ
ਅਸੀਂ ਇੱਕ ਇਸਤਰੀ ਦੀ ਭਾਲ ਕਰ ਰਹੇ ਹਾਂ ਜਿਹੜੀ ਬੜੀ ਸੁੰਦਰ ਹੈ ਹਰ ਸੋ ਮੁਖ ਹੈ ਹਰ ਤੀ ਦੁੱਖ ਹੈ ਹਰ ਹਾਰ ਪ੍ਰਭਾ ਹਰ ਨੀ ਹਰ ਹੈ ਉਹ ਪੁੱਛਦੇ ਹੈ ਕਹਿੰਦੇ ਬੜਾ ਸੋਹਣਾ ਮੁੱਖ ਹੈ ਉਹਦਾ ਹਰ ਸੋ ਮੁੱਖ ਹੈ ਹਰ ਤੀ ਦੁੱਖ ਹੈ ਕਹਿੰਦੇ ਹਰੀ ਵਰਗਾ ਭਗਵਾਨ ਵਰਗਾ ਪ੍ਰਕਾਸ਼ ਬਿਜਲੀ ਦੇ ਸਮਾਨ ਉਹਦਾ ਚਿਹਰਾ ਹੈ ਦੁੱਖ ਹਰ ਲੈਂਦੀ ਹੈ ਨੇਤਰ ਉਹਦੇ ਹਰਨੀ ਵਰਗੇ ਹਨ ਅਸੀਂ ਉਹਦੀ ਭਾਲ ਕਰ ਰਹੇ ਹਾਂ ਕੋਈ ਇਹੋ ਜਿਹੀ ਔਰਤ ਕੋਈ ਇਹੋ ਜਿਹੀ ਇਸਤਰੀ ਤਾਂ ਵੇਖੀ ਹੈ ਜੇ ਵੇਖੀ ਹੈ ਤਾਂ ਸਾਨੂੰ ਦੱਸ
ਰਣ ਕਰਤੀ ਅਬ ਗਈ ਪਲਾਏ
ਸਾਡੇ ਨਾਲ ਉਹ ਜੰਗ ਲੜ ਰਹੀ ਸੀ ਜੰਗ ਕਰਦੀ ਕਰਦੀ ਹੁਣੇ ਹੀ ਜੰਗ ਦੇ ਮੈਦਾਨ ਚੋਂ ਚਲੀ ਗਈ ਹੈ ਕਿਤੇ
ਦ੍ਰਿਸ਼ਟ ਸੁਗੋਚਰ ਰਹੀ ਨਾ ਹਮਰੇ
ਸਾਡੀਆਂ ਅੱਖਾਂ ਦੇ ਸਾਹਮਣੇ ਰਹੀ ਨੀ ਪਤਾ ਨੀ ਅਚਾਨਕ ਕਿੱਥੇ ਚਲੀ ਗਈ ਬੜਾ ਜੰਗ ਲੜਿਆ ਉਹਨੇ ਭਾਈਆਂ ਮਾਰਨ ਭਾਈ ਦੁਰਗਾ ਜਾਣਕ ਕਹਿੰਦੇ ਇੰਨਾ ਭਿਆਨਕ ਲੜੀ ਵੀ ਭਾਈ ਭਾਈ ਨੂੰ ਮਾਰੀ ਜਾਣ ਜੰਗ ਦੇ ਮੈਦਾਨ ਚ ਵੀ ਇਹ ਦੁਰਗਾ ਖੜੀ ਹੈ ਇੱਕ ਜਗ੍ਹਾ ਤੇ ਵੇਖ ਕੇ ਉਹਨੂੰ ਮਾਰਨ ਪੈਂਦੇ ਝੱਟ ਦੂਜੀ ਥਾਂ ਤੇ ਦਿਸਣ ਲੱਗ ਪੈਂਦੀ ਝੱਟ ਤੀਜੀ ਥਾਂ ਤੇ ਦਿਸਣ ਲੱਗ ਪੈਂਦੀ ਕਹਿੰਦੇ ਇੰਨਾ ਭਿਆਨਕ ਜੰਗ ਲੜਿਆ ਉਹਨੇ ਅਚਾਨਕ ਹੀ ਜੰਗ ਲੜਦਿਆਂ ਸਾਡੇ ਵੇਖਦਿਆਂ ਵੇਖਦਿਆਂ ਅਲੋਪ ਹੋ ਗਈ ਹੈ
ਕਿਸੇ ਤਖੋਜੇ ਸਕਲ ਸੁਥਾਏ
ਅਸੀਂ ਬੜੀਆਂ ਥਾਵਾਂ ਲੱਭੀਆਂ ਬੜੀਆਂ ਜਗ੍ਹਾਵਾਂ ਵੇਖੀਆਂ ਬੜੇ ਪਹਾੜ ਵੇਖੇ ਬੜੀਆਂ ਗੁਫਾਵਾਂ ਸਮੁੰਦਰ ਤੱਕ ਨਦੀਆਂ ਤੱਕ ਦਰਿਆ ਤੱਕ ਫਰੋਲ ਵੇਖੇ ਹਨ
ਭਇਓ ਮਹਾ ਅਚਰਜ ਨੇ ਜਾਨੀ
ਬੜਾ ਅਚਰਜ ਹੋਇਆ ਸਾਡੇ ਕੋਲੋਂ ਤਾਂ ਜਾਣਿਆ ਹੀ ਨਹੀਂ ਗਿਆ ਪਤਾ ਨੀ ਕਿਹੋ ਜੀ ਚੰਦ ਅਚਰਜ ਖੇਡ ਕਰ ਵਈ ਵਰਤੀ ਹੈ
ਦੈਂਤ ਹਤੇ ਜੋਧਾ ਸਮੁਦਾਏ
ਸਾਡੇ ਬੜੇ ਬੜੇ ਯੋਧੇ ਦੈਂਤ ਜਿਹੜੇ ਨੇ ਜੰਗ ਦੇ ਮੈਦਾਨ ਚ ਮਾਰੇ ਹਨ
ਸੁਨ ਤਪਸੀ ਰਿਸ ਕਰਕੇ ਬੋਲਿਓ
ਕਹਿੰਦੇ ਸਮੁੰਦਰ ਰਿਸ਼ੀ ਨੇ ਜਦੋਂ ਦਾਨਵਾਂ ਦੀ ਇਹ ਬੋਲੀ ਸੁਣੀ ਸੁਣ ਕੇ ਬੜੇ ਗੁੱਸੇ ਵਿੱਚ ਸਮੁੰਦਰ ਰਿਸ਼ੀ ਜੀ ਬੋਲੇ ਕਹਿਣ ਲੱਗੇ
ਰੇ ਮੂਡੋ ਦੁਰਮਤ ਉਰ ਤਾਰੇ
ਮੂਰਖੋ ਦਾਨਵੋ ਰਾਖਸ਼ੋ ਮਾੜੀ ਮਤ ਦੇ ਧਾਰਨੀਓ ਸੁਣੋ
ਕਿਆ ਬਕਵਾਦ ਕਰਤ ਅਨਜਾਨੋ
ਕਿਆ ਬਕਵਾਸ ਕਰਦੇ ਹੋ ਅਣਜਾਣ ਪੁਣੇ ਦੇ ਵਿੱਚ
ਸੋ ਸ਼ਕਤੀ ਹੈ ਪਰਮ ਉਦਾਰ
ਤੁਸੀਂ ਔਰਤ ਦੱਸਦੇ ਹੋ ਉਹ ਤਾਂ ਸ਼ਕਤੀ ਸੀ ਅਕਾਲ ਪੁਰਖ ਦੀ ਵੱਡੀ ਭਾਰੀ
ਜਹਾਂ ਕਹਾਂ ਪਰ ਪੂਰਨ ਪਾਵਨ
ਉਹ ਸ਼ਕਤੀ ਸਰਬ ਥਾਈ ਵਿਆਪਕ ਹੈ ਤੁਹਾਡੇ ਵਰਗੇ ਦਾਨਵਾਂ ਨੂੰ ਮਾਰਨ ਲਈ ਉਹਨੇ ਇੱਕ ਨਿਗਾ ਜਿਹਾ ਰੂਪ ਵਿਖਾਇਆ ਤਾਂ ਆਪਣਾ ਧਾਰਨ ਕੀਤਾ ਹੈ ਅਕਾਲ ਪੁਰਖ ਦੀ ਸ਼ਕਤੀ ਜੋ ਸਰਬ ਥਾਈ ਵਿਆਪਕ ਹੈ
ਸਿਮਰੇ ਸ਼ਰਧਾ ਕਰੇ ਨਿਹਾਰ
ਤੁਸੀਂ ਜੇ ਉਹਨੂੰ ਵੇਖਣਾ ਉਹਦੇ ਦਰਸ਼ਨ ਕਰਨੇ ਆ ਤਾਂ ਉਹਨੂੰ ਸਿਮਰੋ ਸ਼ਰਧਾ ਰੱਖ ਕੇ ਉਹਦਾ ਸਿਮਰਨ ਕਰੋ ਤੇ ਉਹਦੇ ਤੁਹਾਨੂੰ ਦਰਸ਼ਨ ਹੋ ਜਾਣਗੇ
ਜਬ ਵਿਦਤੇਗੀ ਰੂਪ ਭਿਆਨਕ
ਜਦੋਂ ਪ੍ਰਗਟ ਹੋਵੇਗੀ ਉਹਦਾ ਬੜਾ ਭਿਆਨਕ ਰੂਪ ਹੋਵੇਗਾ
ਤਬ ਤੁਮ ਗਨ ਕੋ ਕਰੇ ਸੰਘਾਰ
ਉਦੋਂ ਫਿਰ ਤੁਹਾਡਾ ਸੰਘਾਰ ਸ਼ੁਰੂ ਹੋਵੇਗਾ ਫਿਰ ਤੁਹਾਡਾ ਨਾਸ਼ ਸ਼ੁਰੂ ਹੋਵੇਗਾ
ਸੁਨ ਉਨਮਤ ਦੈਂਤ ਉਰ ਕਰੋਪੇ
ਬੜੇ ਹੰਕਾਰੇ ਹੋਏ ਦੈਂਤ ਸੀ ਜਦੋਂ ਇਸ ਰਿਸ਼ੀ ਦਾ ਇਹਨਾਂ ਨੇ ਇਹ ਬੋਲ ਸੁਣਿਆ ਇਹ ਜਵਾਬ ਸੁਣਿਆ
ਮਾਰ ਮਾਰ ਸਨਮੁਖ ਰਿਖਿਤਾਏ
ਉਹ ਮਾਰਨ ਵਾਸਤੇ ਕਹਿੰਦੇ ਇਹਨੂੰ ਮਾਰੋ ਪਹਿਲਾਂ ਦੇਵੀ ਨੂੰ ਤਾਂ ਬਾਅਦ ਵਿੱਚ ਵੇਖਾਂਗੇ ਕਹਿੰਦੇ ਉਸ ਔਰਤ ਨੂੰ ਤਾਂ ਬਾਅਦ ਵਿੱਚ ਲੱਭਾਂਗੇ ਪਹਿਲਾਂ ਇਹਨੂੰ ਮਾਰੋ ਜਿਹੜਾ ਉਹਦੀ ਵਡਿਆਈ ਕਰਦਾ ਹੈ ਜਿਹੜਾ ਸਾਨੂੰ ਮਾੜੀ ਮੱਤ ਵਾਲਾ ਦੱਸਦਾ ਪਹਿਲਾਂ ਇਹਨੂੰ ਮਾਰੋ ਮਾਰਨ ਵਾਸਤੇ ਕਹਿੰਦੇ ਉਸ ਤਪਸਵੀ ਨੂੰ ਭੱਜ ਕੇ ਅੱਗੇ ਆਏ
ਤਬੇ ਤਪੋ ਤਨ ਹਿਰਦੇ ਵਿਚਾਰੇ
ਹੁਣ ਉਹ ਰਿਸ਼ੀ ਸੀ ਤਪਸਵੀ ਸੀ ਤਪਸਵੀ ਨੇ ਯਾਨੀ ਕਿ ਸਮੁੰਦਰ ਰਿਸ਼ੀ ਨੇ ਆਪਣੇ ਅੰਦਰ ਇਹ ਵਿਚਾਰ ਕੀਤੀ
ਇਨ ਸੋ ਹਮ ਕਿਆ ਕਰੇ ਰਿਸਾਏ
ਕਹਿਣ ਲੱਗੇ ਵੀ ਮੈਂ ਕ੍ਰੋਧ ਕਰਕੇ ਇਹਨਾਂ ਨਾਲ ਕਿਵੇਂ ਲੜਾਂ ਤਪਸਵੀ ਦਾ ਧਰਮ ਨਹੀਂ ਲੜਨਾ ਜਿਹੜਾ ਤਪਸਵੀ ਹੈ ਉਹਦਾ ਧਰਮ ਹੈ ਤਪ ਕਰਨਾ ਮੇਰਾ ਧਰਮ ਨਹੀਂ ਲੜਨਾ
ਬ੍ਰਹਮ ਪਰਾਇਣ ब्राह्मण तन है,
मैं ब्रह्म प्रायण हाँ, ब्राह्मण तन है, ते ब्राह्मण दा धर्म लड़ना नहीं है। ये लड़ना धर्म दा छत्री दा हुंदा, शस्त्रधारी दा हुंदा। मैं तपस्वी हाँ, साधु हाँ, साधु दा धर्म नहीं लड़ना।
धर्म ना हमरो युद्ध मचाए,
साडा धर्म नहीं युद्ध करना लड़ना, साधु दा काम नहीं लड़ना। साधु दा ता केवल इको ही कर्म है, तप करना, साधना करनी। महाराज जी दा एक कवि होया कवि ग्वाल, 52 कवियां चो कलगीधर जी दे सनमुख पंथ दे दर्शन करके कहिंदा महाराज, वैसे आम करके साधु लड़े लड़दा नहीं, साध में ना शेर पान, शेर में ना साध पान। साधु च शेर पुणा नहीं हुंदा, लड़दा नहीं, ते शेर दे विच साधु पुणा नहीं हुंदा। उहदा काम सिर्फ लड़दा ही हुंदा, वढ़ना ही हुंदा, पाड़ना ही हुंदा जानवरां नूं, शिकार करना। शेर च साधु पुणा नहीं हुंदा, साधु च शेर पुणा नहीं हुंदा। यही है ना विधान दुनिया का। पर हे बाजां वाले साहब, जदों मैं तुहाडे पंथ दे दर्शन करदा, दो पन देखिए त आप ही के मग मैं। पातशाह जदों तुहाडा पंथ वेखदा, ये साधु भी है, ये शेर भी है, ये संत भी है, ये सिपाही भी है, दोवें ही स्वरूप मैनू तुहाडे पंथ विच नजर आउंदे हन।
सत श्री अकाल।
जदों अमृत वेले उठदे, साधना करदे, बाणी पढ़दे, भजन करदे, गुरु की संगत च बह के कथा कीर्तन करदे, सुनदे, जोड़ियां च बैठे जोड़े झाड़दे, सेवा करदे, लंगर वरतौंदे, छकौंदे भुखियां नूं, अभ्यागत नूं लोड़वंद दी जरूरत पूरी करदे, उदों इन्हां वर्गा साधु कोई नहीं। ते तलवार फकड़ के जदों जंग दे मैदान च जूझदे, अबदाली वर्गे, नादर वर्गे, वड्डे वड्डे जरवाणियां दा काल बन के निबड़दे, उदों इन्हां वर्गा सिपाही कोई नहीं। दोवें ही स्वरूप ने आप दे पंथ च। हुण इह सी कल्ले साधु तपस्वी, कहिंदे मैं लड़ नहीं सकदा, लड़ना मेरा धर्म नहीं है। ये हुण गल पैण लगे है, चढ़ के आ गए ने, पर मेरा धर्म नहीं कि मैं इन्हां दे नाल लड़ा।
तैसे सिस हैं इसी धर्म में,
मेरे जेड़े चेले ने वह भी इसे धर्म दे ने, वह भी सारे साधु ने, वह भी नहीं लड़ सकते।
मोए समान शांत चित लाए,
सारे मेरे समान शांत चित वाले हन।
कौन उपाय करें अब तिन सो,
हुण ओ ऋषि अपने हिरदे च विचार कर दे भी की उपाय करें, भी ये तो आ गए ने चढ़ के, हुण मेरे गल पैणगे, हुण कोई ना कोई तां उपाय करना पवेगा।
कृत अपराध उचित है दंड,
ये इन्हां दा जिहड़ा अपराध है, क्योंकि साधु दे आके गल पैणा, ये अपराध है इन्हां दा, इहदा दंड इन्हां नूं मिलना चाहीदा। किसे महात्मा दे उत्ते आके हथ चुकना, उहदे आश्रम च उहदे घर बैठे नूं आके उहनूं गल पैणा, ते इहदा दंड तां इन्हां नूं मिलना चाहीदा, इहदी सजा तां इन्हां नूं मिलनी चाहीदी है।
इम निश्चे कर मुनिबर रिस तर,
इहदा निश्चे करके उह जिहड़ा मुनि सी समुंद ऋषि, उस समुंद ऋषि जी ने बड़ा भारी रिस करके वीर रस धारण करके,
निज दर्शन अत कियो प्रचंड,
अपना जिन्ना तप सी, जन्मा जन्मांत कई युगां दा तप सी उस ऋषि दा, वह कई युगां दा जिहड़ा तप सी उस तप नू प्रचंड कीता, उस तप दा तेज अपने अंदर जगाया।
लाखन बरखन को तप पीखन,
लखां वरिया दा, लखां जुगां दा भयानक तप सी।
सिमरन तीखन कर बर बंड,
उस सारे तप नू याद कीता, उस सारे तप नू अपनी सिमरती च चेते कीता।
करता पुरख ध्यान को तरके,
फिर करता पुरख अकाल पुरख दा ध्यान धारण कीता।
जिसको ओज तेज अनखंड,
जिस दा तेज बड़ा अमतोज है, जेदा तेज वर्णन नहीं हो सकता, ऐसा बल है।
ओ अंते हुंकारा कीनस,
अपने मुखों ओ अंकार किया, ते ओम कह के कहंदे अपने मुखो हुंकार कीती, हुंगारा मारिया।
सिंह खाल के कर मैं तार,
जेड़ी उन्हां दी थलड़ी जेड़ा आसन सी, वह बबर एक शेर दी खाल सी, ओनू बड़े जोर नाल इदां झटकिया तप दी साधना नाल, लखां सालां दे तेज नू ओंग दे विच मिला के अकाल पुरख दा ध्यान धारण करके, जदों उस खल नू छड़किया, ਭਾਵ ਉਹਨੂੰ ਝਟਕਿਆ।
ਕਰ ਲਗਤਾ ਝਟਕਾਇਤ ਚਾਰਿਓ,
ਇੱਕਦਮ ਏਦਾਂ ਝਾੜਿਆ ਉਸ ਆਪਣੀ ਆਸਣ ਨੂੰ ਝਾੜ ਕੇ।
ਝਿਜਕਨ ਚਾਰਨ ਚੁਜੇ ਜੁਝਾਰੇ,
ਇਹਦੇ ਚੋਂ ਜੁਝਾਰੂ ਪੈਦਾ ਹੋਵੇ, ਤੇਜਸਵੀ ਪੈਦਾ ਹੋਵੇ। ਕਹਿੰਦੇ ਇਸ ਪ੍ਰਕਾਰ ਨਾਲ ਸੰਕਲਪ ਕਰਕੇ ਜਦੋਂ ਉਸ ਨੂੰ ਝਾੜਿਆ,
ਦੁਰ ਨਰੀਚ ਅਤ ਪੁੰਜ ਤੇਜ ਕੋ,
ਬੜਾ ਭਿਆਨਕ ਸਵਰੂਪ, ਬੜੇ ਭਿਆਨਕ ਪੁੰਜ ਦੇ ਤੇਜ ਦੇ ਸਹਿਤ,
ਨਿਕਸਿਓ ਤਿਸ ਤੇ ਪੁਰਖ ਉਦਾਰ,
ਮਹਾਨ ਤੇਜਸਵੀ, ਮਹਾਨ ਧਨੁਰਧਾਰੀ, ਮਹਾਨ ਸ਼ਸਤਰਧਾਰੀ, ਮਹਾਨ ਭੁਜਦੰਡਿਆਂ ਵਾਲੇ ਤੇਜਸਵੀ ਨਰ ਦਾ ਉਸ ਤਪ ਦੇ ਤੇਜ ਦੇ ਵਿੱਚੋਂ ਜਨਮ ਹੋਇਆ। ਬੜਾ ਬੜਾ ਵਿਕਰਾਲ ਰੂਪ ਹੈ, ਤੇਜ ਵਾਲਾ ਰੂਪ ਹੈ।
ਆਯੁਤ ਉਰ ਦੀ ਰਗ ਜੁਗ ਬਾਹੂ,
ਚੌੜੀ ਛਾਤੀ ਹੈ, ਲੰਮੀਆਂ ਬਾਹਾਂ ਹਨ।
ਕੰਧ ਉਤੰਗ ਮਹਾਬਰੀਆਰ,
ਬੋਲੇ ਉੱਚੇ ਨੇ, ਬੜਾ ਵਿਕਰਾਲ ਰੂਪ, ਬੜਾ ਬਲਵਾਨ ਸਰੀਰ ਹੈ।
ਲਾਲ ਬਿੱਲੋ ਚਿੰਨ ਭਰੇ ਛੋਭ ਸੋ,
ਅੱਖਾਂ ਲਾਲ ਸੁਰਖ ਨੇ, ਮਾਨੋ ਜਿਵੇਂ ਖੂਨ ਨੁਚੜਨ ਵਾਲਾ ਹੋਵੇ, ਬੀਰਸੀ ਸਵਰੂਪ ਵਿੱਚ ਉਹ ਪੁਰਖ ਹੈ।
ਤਨੁਖ ਬਾਨ ਕਰ ਤਰਕਸ਼ ਦੋਏ,
ਕਹਿੰਦੇ ਪੱਥਾ ਭਰਿਆ ਪਿਆ ਤੀਰਾਂ ਦਾ ਮੋਢੇ ਤੇ, ਹੱਥ ਦੇ ਵਿੱਚ ਇੱਕ ਤੇ ਵਿੱਚ ਤਨਖ ਪਕੜਿਆ ਹੋਇਆ।
ਹਾਟਕ ਮੁਸ਼ਟ ਖੜਗ ਖਰ ਨਿਰਮਲ,
ਇੱਕ ਹੱਥ ਦੇ ਵਿੱਚ ਸੋਨੇ ਦੀ ਮੁੱਠ ਵਾਲੀ ਤਲਵਾਰ ਹੈ, ਬੜੀ ਤਿੱਖੀ ਧਾਰ ਵਾਲੀ, ਜਿਹਦੇ ਤੇ ਕੀੜੀ ਵੀ ਚੱਲੇ ਤੇ ਦੋ ਹਿੱਸਿਆਂ ਚ ਵੰਡੀ ਜਾਵੇ।
ਆਗੇ ਦੈਂਤਨ ਰਿਓ ਖਰੋਏ,
ਜਿਹੜੇ ਉਹ ਦਾਨਵ ਆਏ ਸੀ ਨਾ ਹਮਲਾ ਕਰਨ ਲਈ, ਕਹਿੰਦੇ ਤੇਜਸਵੀ ਪੁਰਖ ਉਹਨਾਂ ਦਾਨਵਾਂ ਦੇ ਸਾਹਮਣੇ ਜਾ ਕੇ ਖਲੋ ਗਿਆ। ਕੌਣ ਸੀ ਇਹ ਤੇਜਸਵੀ ਪੁਰਖ? ਇਹ ਤੇਜਸਵੀ ਪੁਰਖ ਹੈ ਦੁਸ਼ਟ ਦਮਨ।
ਸਤਿ ਸ੍ਰੀ ਅਕਾਲ।
ਇਹ ਤਪਸਵੀ ਪੁਰਖ ਸ਼ਸਤਰਧਾਰੀ ਸਵਰੂਪ ਦੇ ਵਿੱਚ ਉਹਨਾਂ ਦਾਨਵਾਂ ਦੇ ਸਾਹਮਣੇ ਆਣ ਖਲੋਤਾ ਹੈ।
ਲਗੇ ਪ੍ਰਹਾਰ ਕਰਨ ਗਨ ਆਯੁਧ,
ਦਾਨਵ ਆਏ ਨਾ ਸ਼ਸਤਰ ਲੈ ਕੇ ਮਾਰਨ ਵਾਸਤੇ।
ਬਖਤਰ ਪੋਸ਼ ਬਿੱਲੂ ਕੇ ਸੋਏ,
ਕਹਿੰਦੇ ਜਿਹੜਾ ਪੁਰਖ ਹੈ ਇਹਦੇ ਸਾਰੇ ਸਰੀਰ ਦੇ ਉੱਤੇ ਲੋਹਾ ਮੜਿਆ ਹੋਇਆ, ਸਾਰਾ ਸਰੀਰ ਲੋਹੇ ਦਾ ਹੀ ਬਣਿਆ ਹੋਇਆ।
ਇਤ ਤੇ ਤਜੇ ਪੁਰਖ ਸਰ ਤੀਖਨ,
ਕਹਿੰਦੇ ਉਧਰੋਂ ਦਾਨਵ ਸ਼ਸਤਰ ਚਲਾਉਂਦੇ, ਇਧਰੋਂ ਦੁਸ਼ਟ ਦਮਨ ਜੀ ਅੱਗੋਂ ਤਿੱਖੇ ਤੀਰ ਚਲਾਉਂਦੇ, ਵੈਰੀਆਂ ਦੀਆਂ ਹਿੱਕਾਂ ਨੂੰ, ਦਾਨਵਾਂ ਦੀਆਂ ਹਿੱਕਾਂ ਨੂੰ ਪਰੋ ਪਰੋ ਕੇ ਤੀਰ ਪਾਰ ਕੱਢੀ ਜਾਂਦੇ ਹਨ।
ਗਨ ਸ਼ਤਰੁਨ ਕੋ ਤਨੂ ਪਰੋਏ,
ਬਹੁਤ ਸਾਰੇ ਸ਼ਤਰੂਆਂ ਦੇ ਸਰੀਰ ਪਰੋ ਦਿੱਤੇ ਹਨ।
ਤੁਮਲ ਮਚਿਓ ਸੰਗਰਾਮ ਅਨਿਕ ਬਿਦ,
ਬੜਾ ਭਿਆਨਕ ਤੁਮਲ ਯੁੱਧ ਮਚਿਆ, ਭਿਆਨਕ ਸੰਗਰਾਮ ਮਚਿਆ।
ਤੀਰਨ ਲੀਨ ਦਸੋ ਦਿਸ਼ ਛਾਏ,
ਚਾਰੇ ਪਾਸੇ ਦਸਾਂ ਦਿਸ਼ਾਵਾਂ ਚ ਤੀਰ ਹੀ ਤੀਰ ਨਜ਼ਰ ਆਉਂਦੇ ਹਨ।
ਗਜਾ ਰਹੋ ਪਟ ਰਥੀ ਕ੍ਰੋਧ ਕਰ,
ਹਾਥੀਆਂ ਤੇ ਸਵਾਰ, ਰਥਾਂ ਤੇ ਸਵਾਰ ਦਾਨਵ ਆਏ ਸਨ।
ਹਯਾ ਅਰੋ ਆਏ ਗਨ ਤਾਏ,
ਘੋੜਿਆਂ ਤੇ ਸਵਾਰ ਹੋ ਕੇ ਆਏ ਹਨ।
ਅਨਿਕ ਪਾਂਤ ਕੇ ਸ਼ਸਤਰ ਉਠਾਏ,
ਕਈ ਤਰ੍ਹਾਂ ਦੇ ਸ਼ਸਤਰ ਅਸਤਰ ਉਹਨਾਂ ਦਾਨਵਾਂ ਨੇ ਪਕੜੇ ਹੋਏ ਨੇ ਹੱਥਾਂ ਚ।
ਮੁਗਦਰ ਮੂਸਲ ਬਲ ਸਮੁਦਾਏ,
ਕੋਈ ਮੁਗਦਰ ਲੈ ਕੇ ਕੋਈ ਮੂਸਲ ਲੈ ਕੇ ਆ ਰਿਹਾ ਹੈ।
ਤੋਮਰ ਖੜਗ ਤ੍ਰਿਸ਼ੂਲ ਹੂਲ ਖੜ,
ਕਿਸੇ ਕੋਲ ਤ੍ਰਿਸ਼ੂਲ ਹੈ, ਕਿਸੇ ਕੋਲ ਹੂਲ ਹੈ, ਕਿਸੇ ਕੋਲ ਬਰਛੀ ਹੈ, ਨੇਜਾ ਹੈ।
ਭਾਲੇ ਤੋਪੇ ਗੁਰਜੇ ਉਠਾਏ,
ਕਿਸੇ ਦੇ ਹੱਥ ਵਿੱਚ ਭਾਲਾ, ਕਿਸੇ ਦੇ ਹੱਥ ਵਿੱਚ ਤੋਪ ਹੈ, ਏਦਾਂ ਦੇ ਬੇਅੰਤ ਸ਼ਸਤਰ ਫੜੇ ਹੋਏ ਨੇ।
ਸਾਰ ਸ਼ਕਤ ਬੜ ਕਠਨ ਕੁਦੰਡੇ,
ਇਹਨਾਂ ਬਰਛੀਆਂ ਲੈ ਕੇ ਬੜੇ ਕਠੋਰ ਤਨਖ ਲੈ ਕੇ ਦਾਨਵ ਆਏ ਹਨ।
ਖਪਰੇ ਬਾਣ ਜਮ ਧਰਾ ਤਾਰ,
ਕਿਸੇ ਦੇ ਹੱਥ ਚ ਜਮਦਾੜ ਫੜੀ ਹੋਈ ਹੈ, ਕਿਸੇ ਨੇ ਖਪਰੇ ਤੀਰ ਫੜੇ ਹੋਏ ਨੇ।
ਤਾਰ ਜਿਨੋ ਕੀਤੀ ਪੀਖਨ ਪੀਖਨ,
ਜਿਨ੍ਹਾਂ ਦੀਆਂ ਧਾਰਾਵਾਂ ਬੜੀਆਂ ਤਿੱਖੀਆਂ, ਖੁੰਡੇ ਨਹੀਂ ਹਨ ਤਰ ਸ਼ਸਤਰ, ਬੜੀਆਂ ਤਿੱਖੀਆਂ ਧਾਰਾਂ ਵਾਲੇ ਹਨ।
ਚਮਕਤ ਲੋ ਡਸਨ ਸਮ ਮਾਰ,
ਲੋਹਾ ਚਮਕਦਾ ਏਦਾਂ ਜਾਪਦਾ ਜਿਵੇਂ ਉੱਡਣੇ ਸੱਪ ਹੋਣ, ਡੰਗਣ ਵਾਲੇ ਸੱਪ ਹੋਣ।
ਮਾਰ ਮਾਰ ਕੇ ਆਨ ਪਰੇ ਬੋ,
ਮਾਰੋ ਮਾਰ ਕਰਦਿਆਂ ਦਾਨਵ ਦੁਸ਼ਟ ਦਮਨ ਜੀ ਦੇ ਉੱਤੇ ਆਣ ਪਏ।
ਆਯੁਧ ਯੁੱਧ ਮਜਾਰ ਪ੍ਰਹਾਰ,
ਬੜੇ ਭਿਆਨਕ ਸ਼ਸਤਰਾਂ ਦਾ ਵਾਰ ਕਰਦੇ ਦੁਸ਼ਟ ਦਮਨ ਜੀ ਤੇ।
ਹਾਰ ਨਾ ਹੋਤ ਸੁਰਹੋਂ ਤੇ ਕਬੋ,
ਕਹਿੰਦੇ ਜਿਹੜੇ ਦਾਨਵ ਸੁਰਗ ਦੇ ਵਿੱਚ ਦੇਵਤਿਆਂ ਤੋਂ ਵੀ ਜਿਹੜੇ ਸੀ ਉਹ ਹਾਰਦੇ ਨਹੀਂ ਸਨ।
ਜੋਧਾ ਅਰ ਪਰੇ ਅਸਾਰ,
ਵੱਡੇ ਯੋਧੇ ਜਿਨ੍ਹਾਂ ਨੇ ਦੇਵਤਿਆਂ ਨੂੰ ਵੀ ਹਰਾਇਆ ਹੋਇਆ ਸੀ, ਭਜਾਇਆ ਹੋਇਆ ਸੀ ਰਣ ਭੂਮੀ ਚੋਂ ਉਹ ਦੁਸ਼ਟ ਦਮਨ ਜੀ ਨਾਲ ਲੜਨ ਆਏ ਹਨ।
ਸ਼ਲਭ ਦਲਨ ਸੇ ਚਲੇ ਤੀਰ ਗਨ,
ਜਿਵੇਂ ਕੋਈ ਟਿੱਡੀ ਦਲ ਦੇ ਵਿੱਚੋਂ ਨ੹ੀਂ ਤੀਰ ਚੱਲਦੇ, ਏਦਾਂ ਟਿੱਡੀ ਦਲ ਦੇ ਵਿੱਚੋਂ ਤੀਰ ਚੱਲ ਪਏ।
ਦਿਸ਼ ਤੇ ਛਾ ਦਿਓ ਅਸਮਾਨ,
ਦੋਹਾਂ ਪਾਸਿਓਂ ਅਸਮਾਨ ਛਾ ਗਿਆ। ਇਧਰੋਂ ਦੁਸ਼ਟ ਦਮਨ ਜੀ ਨੇ ਵੀ ਉਹਨਾਂ ਦੇ ਬਰਾਬਰ ਕੱਲਿਆਂ ਨੇ ਹੀ ਇੰਨੇ ਤੀਰ ਚਲਾਏ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਆਕਾਸ਼ 'ਚ ਤੀਰ ਹੀ ਤੀਰ ਦਿਸਦੇ ਨੇ।
ਉਤ ਅਨੇਕ ਇਤ ਏਕ ਰਿਓ ਰੂਪ,
ਉਧਰੋਂ ਅਨੇਕਾਂ ਹੀ ਨੇ ਤੇ ਇਧਰੋਂ ਕੱਲੇ ਹੀ ਦੁਸ਼ਟ ਦਮਨ ਜੀ ਲੜ ਰਹੇ ਹਨ।
ਰਾਖਸ਼ ਹਤੇ ਬੇਦ ਕਰ ਬਾਣ,
ਬਹੁਤ ਸਾਰੇ ਰਾਖਸ਼ਾਂ ਨੂੰ ਵਿੰਨ ਗਏ ਉਹ ਬਾਣ ਦੁਸ਼ਟ ਦਮਨ ਜੀ ਦੇ ਚਲਾਏ ਹੋਏ।
ਲੱਛ ਹੋਏ ਸੋ ਰੱਛ ਨਾ ਹੋਵੇ,
ਕਹਿੰਦੇ ਜਿਹਦੇ ਤੇ ਜਾ ਕੇ ਤੀਰ ਵੱਜਦਾ ਉਹਦੀ ਰੱਖਿਆ ਨਹੀਂ ਹੁੰਦੀ, ਕਹਿੰਦੇ ਉਹਦੇ ਸਰੀਰ ਦੇ ਵਿੱਚੋਂ ਤੀਰ ਵੱਜ ਕੇ ਪਾਰ ਨਿਕਲ ਜਾਂਦਾ, ਫਿਰ ਉਹ ਬਚਦਾ ਨਹੀਂ ਜਿਹਨੂੰ ਦੁਸ਼ਟ ਦਮਨ ਜੀ ਤੀਰ ਮਾਰਦੇ ਹਨ।
ਉਹਦੇ ਸਮੁਖ ਪਰੇ ਤਜ ਪ੍ਰਾਨ,
ਇਹ ਪੂਰਵ ਜਨਮ ਦੀ ਸਾਧਨਾ ਸੀ ਕਿ ਦਸਵੇਂ ਜਾਮੇ ਵਿੱਚ ਵੀ ਗੁਰਦੇਵ ਨੇ ਜਿਹਨੂੰ ਤੀਰ ਮਾਰਿਆ ਉਹਨੇ ਪਾਣੀ ਨਹੀਂ ਮੰਗਿਆ, ਇਹ ਉਹੀ ਸਾਧਨਾ ਪੂਰਵ ਜਨਮ ਦੀ ਚੱਲਦੀ ਆ ਰਹੀ। ਇਹ ਪੂਰਵ ਜਨਮ ਹੈ ਕਲਗੀਧਰ ਜੀ ਦਾ, ਕਹਿੰਦੇ ਇੰਨੇ ਤੀਰ ਚਲਾਏ ਕਿ ਕੋਈ ਤੀਰ ਖਾਲੀ ਨਹੀਂ ਜਾਂਦਾ, ਵੈਰੀਆਂ ਦੀਆਂ ਹਿੱਕਾਂ ਨੂੰ ਪਰੋ ਕੇ ਤੀਰ ਪਾਰ ਨਿਕਲ ਜਾਂਦਾ ਹੈ।
ਆਯੁਧ ਆਵਤ ਪੰਥ ਬਿਧਾਰੇ,
ਕਹਿੰਦੇ ਜਿੰਨੇ ਸ਼ਸਤਰ ਆਉਂਦੇ ਰਸਤੇ ਵਿੱਚ ਉਹਨਾਂ ਸਾਰੇ ਸ਼ਸਤਰਾਂ ਨੂੰ ਰਾਹ 'ਚ ਹੀ ਰੋਕ ਦਿੰਦੇ, ਵੈਰੀਆਂ ਵੱਲੋਂ ਚਲਾਏ ਤੀਰਾਂ ਨੂੰ ਤੀਰਾਂ ਨਾਲ ਹੀ ਰੋਕ ਦਿੰਦੇ ਦੁਸ਼ਟ ਦਮਨ ਜੀ।
ਖੰਡ ਖੰਡ ਤਰ ਗਿਰੇ ਮਾਨ,
ਟੁਕੜੇ ਟੁਕੜੇ ਹੋ ਕੇ ਵੈਰੀ ਰਣ ਭੂਮੀ 'ਚ ਡਿੱਗ ਰਹੇ ਨੇ ਕਿਸੇ ਨੂੰ ਤੀਰ ਨਾਲ ਮਾਰਦੇ। ਦੁਸ਼ਟ ਦਮਨ ਜੀ ਦੇ ਵੀ ਕਈ ਰੂਪ ਹੀ ਹੋ ਗਏ ਉੱਥੇ, ਦਾਨਵਾਂ ਨੂੰ ਏਦਾਂ ਜਾਪਦਾ ਵੀ ਖਬਰੇ ਕਿੰਨੇ ਹੀ ਨੇ ਬੰਦੇ ਸਾਡੇ ਸਾਹਮਣੇ, ਜਿੰਨੇ ਅਸੀਂ ਹਾਂ ਉਹਨੇ ਸਾਹਮਣੇ ਸਾਡੇ ਨਾਲ ਲੜ ਰਹੇ ਹੈਣ ਕੱਲੇ ਹੀ ਦੁਸ਼ਟ ਦਮਨ ਜੀ, ਪਰ ਦੁਸ਼ਮਣ ਨੂੰ ਏਦਾਂ ਹੀ ਪ੍ਰਤੀਤ ਹੋ ਰਿਹਾ ਵੀ ਖਬਰੇ ਸੈਂਕੜੇ ਹੀ ਨੇ ਬੰਦੇ ਸਾਹਮਣੇ ਜਿਹੜੇ ਸਾਡੇ ਨਾਲ ਲੜ ਰਹੇ ਆ। ਕਹਿੰਦੇ ਕਈਆਂ ਨੂੰ ਖੰਡ ਖੰਡ ਕਰ ਦਿੱਤਾ, ਟੁਕੜੇ ਟੁਕੜੇ ਕਰ ਦਿੱਤਾ ਦੁਸ਼ਟ ਦਮਨ ਜੀ ਨੇ।
ਅਨੁਜ ਸੁਬੇਲ ਬੇਲ ਕੋ ਰਿਸ ਤਰ,
ਜਿਹੜਾ ਸੁਬੇਲ ਦਾ ਭਰਾ ਸੀ ਛੋਟਾ ਬੇਲ, ਅਨੁਜ ਅਨੁਜ ਸੁਬੇਲ ਬੇਲ ਕੋ ਰਿਸ ਤਰ, ਹਾਂਜੀ
ਪਿਰਿਓ ਆਏ ਮਾਰੇ ਖਗ ਤੀਰ,
ਆਇਆ ਬੇਲ ਬੜੇ ਗੁੱਸੇ ਵਿੱਚ ਕ੍ਰੋਧ ਵਿੱਚ ਦੁਸ਼ਟ ਦਮਨ ਦੇ ਸਾਹਮਣੇ ਆ ਕੇ ਬੜੇ ਤਿੱਖੇ ਤਿੱਖੇ ਤੀਰ ਚਲਾਏ।
ਤਬ ਤਪਸੀ ਸੁਤ ਬੀਦਨ ਹੋਆ,
ਕਹਿੰਦੇ ਜਦੋਂ ਬੇਲ ਨੇ ਤੀਰ ਚਲਾਏ ਤਾਂ ਉਹਨਾਂ ਵਿੱਚੋਂ ਕੁਝ ਤੀਰ ਦੁਸ਼ਟ ਦਮਨ ਜੀ ਦੇ ਸਰੀਰ ਨੂੰ ਆ ਕੇ ਵੱਜੇ, ਤੇ ਇਸ ਤਪਸਵੀ ਦਾ ਸਰੀਰ ਵਿੰਨਿਆ ਗਿਆ, ਯਾਨੀ ਕਿ ਦੁਸ਼ਟ ਦਮਨ ਜੀ ਦੇ ਸਰੀਰ ਦੇ ਉੱਤੇ ਘਾਵ ਲੱਗੇ, ਜ਼ਖਮ ਲੱਗੇ।
ਨਿਕਸ ਸ਼੍ਰੋਣ ਪਾ ਅਰੁਣ ਸ਼ਰੀਰ,
ਕਹਿੰਦੇ ਸਰੀਰ 'ਚ ਜਦ ਖੂਨ ਦੀਆਂ ਤਤੀਰੀਆਂ ਵਗੀਆਂ ਨਾ, ਤੇ ਵੇਖ ਕੇ ਦੁਸ਼ਟ ਦਮਨ ਜੀ ਦਾ ਚਿਹਰਾ ਖਿੜ ਗਿਆ, ਆਨੰਦ ਵਿੱਚ ਆ ਗਿਆ, ਆਹਾ ਖੇੜਾ ਹੀ ਖਿੜ ਗਿਆ। ਸਰੀਰ ਦੇ ਵਿੱਚੋਂ ਜਦੋਂ ਰਕਤ ਦੀਆਂ ਬੂੰਦਾਂ ਬਾਹਰ ਨਿਕਲੀਆਂ, ਲਾਲ ਰੰਗ ਦਾ ਸਰੀਰ ਖੂਨ ਦੇ ਵਿੱਚੋਂ ਨਿਕਲਦਾ ਵੇਖਿਆ।
ਅੰਗ ਬਿਲੋਕ ਆਪਣੇ ਹੱਸ ਕਰ,
ਆਪਣੇ ਅੰਗਾਂ ਨੂੰ ਵੇਖ ਕੇ ਦੁਸ਼ਟ ਦਮਨ ਜੀ ਹੱਸੇ ਹਨ, ਖਿੜ ਖੜਾ ਕੇ ਹੱਸੇ ਹਨ।
ਤਨੁਖ ਸਰ ਤਰ ਕੈ ਤੀਰ ਗੰਭੀਰ,
ਹੱਥ ਦੇ ਵਿੱਚੋਂ ਤਨਖ ਧਾਰਨ ਕਰਕੇ ਜਿਹੜਾ ਬੜਾ ਮਜ਼ਬੂਤ ਤੇ ਬਹੁਤ ਹੀ ਉਹਦੀ ਮੋਟੀ ਜਿਹੜੀ ਡੰਡਾ ਜਿਹੜਾ ਬਹੁਤ ਮਜ਼ਬੂਤ ਹੈ।
ਸ਼ਤਰੂ ਚਾਪ ਕੋ ਇੱਕ ਤੇ ਕਾਟਿਓ,
ਇੱਕ ਤੀਰ ਚਲਾਇਆ ਉਸ ਤੀਰ ਨਾਲ ਜਿਹੜਾ ਬੇਲ ਨਾਮ ਦਾ ਦੈਂਤ ਸੀ ਉਹਦੇ ਤਨਖ ਦੀ ਜਿਹੜੀ ਤੰਦੀ ਸੀ ਉਹ ਤੋੜ ਦਿੱਤੀ।
ਚਾਰਨ ਤੇ ਤੁਰੰਗ ਬਰ ਬੀਰ,
ਫਿਰ ਕਹਿੰਦੇ ਲਾਗੇ ਉਹਦੇ ਜਿਹੜੇ ਘੋੜੇ ਤੇ ਸਵਾਰ ਸਨ ਉਹਨਾਂ ਨੂੰ ਤੀਰਾਂ ਨਾਲ ਵਿੰਨ ਕੇ ਜ਼ਮੀਨ ਤੇ ਸੁੱਟਿਆ।
ਗੁਰੂ ਵੀ ਗਰਜ ਗਹੀ ਤਬ ਰਾਖਸ਼,
ਕਹਿੰਦੇ ਹੁਣ ਉਸ ਰਾਖਸ਼ ਨੇ ਬੜੀ ਮਜ਼ਬੂਤ ਗੁਰਜ ਸੀ ਵੱਡੀ ਭਾਰੀ ਉਹ ਫੜ ਲਈ ਹੱਥ 'ਚ।
ਦੁਤੀ ਹੱਥ ਮੈਂ ਸਿਪਰ ਸੰਭਾਰੇ,
ਉਹ ਹੱਥ ਦੇ ਵਿੱਚ ਢਾਲ ਫੜੀ ਹੋਈ ਹੈ।
ਜਾਏ ਪ੍ਰਹਾਰੀ ਤਪਸੀ ਸੁੱਤ ਕੇ,
ਉਹਨੇ ਬੜੇ ਜ਼ੋਰ ਦੇ ਨਾਲ ਉਹ ਜਿਹੜੀ ਗੁਰਜ ਸੀ ਨਾ ਬੇਲ ਦੈਂਤ ਨੇ ਦੁਸ਼ਟ ਦਮਨ ਜੀ ਦੇ ਉੱਤੇ ਆ ਕੇ ਉਸ ਗੁਰਜ ਦਾ ਵਾਰ ਕੀਤਾ।
ਸ਼ਤਰੂ ਕੇ ਸੈ ਦੁਸੇ ਪ੍ਰਹਾਰੇ,
ਕਹਿੰਦੇ ਦੁਸ਼ਮਣ ਵੱਲੋਂ ਮਾਰੀ ਹੋਈ ਉਸ ਗੁਰਜ ਦਾ ਵਾਰ ਦੁਸ਼ਟ ਦਮਨ ਜੀ ਨੇ ਆਪਣੀ ਢਾਲ ਤੇ ਰੋਕਿਆ।
ਖੈਂਚ ਖੜਗ ਖਰ ਚਾਰੇ ਉਬਲ ਤੇ,
ਕਹਿੰਦੇ ਆਪਣੇ ਮਿਆਨ ਚੋਂ ਤਲਵਾਰ ਧੂ ਕੇ ਜ਼ੋਰ ਦੇ ਨਾਲ ਜਦੋਂ ਵਾਰ ਕੀਤਾ ਤਲਵਾਰ ਦਾ ਦੁਸ਼ਟ ਦਮਨ ਜੀ ਨੇ,
ਕੁੰਡਲ ਜੁੱਤ ਸਿਰ ਦੀਨੀ ਉਤਾਰੇ,
ਨਾਮ ਦਾ ਉਹ ਦੈਂਤ ਜੇ ਨੇ ਕੰਨਾਂ ਚ ਕੁੰਡਲ ਪਾਏ ਹੋਏ ਸੀ, ਸਿਰ ਤੇ ਮੁਕਟ ਸੀ, ਕਹਿੰਦੇ ਕੁੰਡਲਾਂ ਦੇ ਸਮੇਤ ਉਹਦਾ ਸਿਰ ਵੱਢ ਕੇ ਜੰਗ ਦੇ ਮੈਦਾਨ ਚ ਜ਼ਮੀਨ ਤੇ ਸੁੱਟ ਦਿੱਤਾ।
ਅਸੁਰ ਸ਼ਿਆਮ ਤਨ ਗਿਰਿਓ ਪ੍ਰਿਥੀ ਤਲ,
ਕਾਲਾ ਜਿਹਾ ਰੰਗ ਸੀ ਇਸ ਦੈਂਤ ਦਾ, ਕਹਿੰਦੇ ਮਨੋ ਜਿਵੇਂ ਕੋਈ ਵੱਡਾ ਪਹਾੜ ਜ਼ਮੀਨ ਤੇ ਡਿੱਗ ਪਿਆ ਹੋਵੇ, ਏਦਾਂ ਡਿੱਗਾ।
ਵਜਰ ਪਾਤ ਜਿਮ ਸ਼ਰਿੰਗ ਪਹਾੜੇ,
ਜਿਵੇਂ ਕਿਸੇ ਪਹਾੜ ਦੇ ਉੱਤੇ ਵਜਰ ਨਹੀਂ ਡਿੱਗਦਾ ਤੇ ਪਹਾੜ ਚੱਕਣਾ ਚੂਰ ਹੋ ਜਾਂਦਾ, ਏਦਾਂ ਜਦੋਂ ਇਹ ਦੈਂਤ ਡਿੱਗਾ ਜ਼ਮੀਨ ਤੇ, ਥੱਲੇ ਜਿਹੜੇ ਦਰਖਤ ਸੀ ਇਹਦੇ ਡਿੱਗਣ ਦੇ ਨਾਲ ਉਹ ਦਰਖਤ ਚੂਰਨ ਹੋ ਗਏ।
ਅਤੇ ਉਹ ਸੁਬੇਲ ਬਿਲੋਕ ਬੇਲ ਨੇ,
ਕਹਿੰਦੇ ਜਦੋਂ ਸੁਬੇਲ ਦੈਂਤ ਮਾਰਿਆ ਗਿਆ ਦੁਸ਼ ਦਮਨ ਦੇ ਹੱਥੋਂ, ਫਿਰ ਇਹਦਾ ਦੂਸਰਾ ਭਰਾ ਸੀ ਬੇਲ, ਉਹਨੇ ਵੇਖਿਆ ਵੀ ਮੇਰਾ ਭਾਈ ਇਸ ਤਪਸਵੀ ਨੇ ਰਣ ਭੂਮੀ ਚ ਮਾਰ ਦਿੱਤਾ।
ਬੋਲਿਓ ਬਲੀ ਵੀਰ ਵੱਡ ਬਾਹੂ,
ਬੋਲਿਆ ਬੜਾ ਬਾਹੂਬਲੀ ਸੀ, ਉਹ ਵੀ ਸੂਰਮਾ ਸੀ, ਬੇਲ ਨਾਮ ਦਾ ਦੈਂਤ ਦੁਸ਼ਟ ਦਮਨ ਜੀ ਦੇ ਸਾਹਮਣੇ ਆ ਖਲੋਤਾ, ਕਹਿੰਦਾ ਖਲੋ ਜਾ, ਮੈਂ ਤੈਨੂੰ ਜਾਣ ਨਹੀਂ ਦੇਣਾ, ਮੇਰੇ ਭਾਈ ਨੂੰ ਮਾਰ ਕੇ ਕਿੱਥੇ ਜਾਏਗਾ, ਮੇਰੇ ਨਾਲ ਦੋ ਹੱਥ ਕਰ। ਇਹਦੇ ਨਾਲ ਜੰਗ ਹੋ ਰਿਹਾ ਦੁਸ਼ਟ ਦਮਨ ਜੀ ਦੀ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇਵਾਂ।